ذاتی معاملہ ہے, اس کے بارے میں ذرا آپ روشن ڈالیے. آپ نے کبھی سوچا ہے کہ آپ کا پروگرام کیوں دیکھتے ہیں؟ کیونکہ آپ حقیقت بیان ہی کرتے ہیں اور دل شکنی نہیں کرتے, اس وجہ سے ہم لوگ آپ کا پروگرام سنتے ہیں. اور یہ بھی میں بتا دوں, آج میڈیا جو چل رہا ہے صرف آپ کی وجہ سے چل رہا ہے, کہ آپ کو وہ اللہ نے صفت دی ہیں جو بائی برتھ ہیں, آپ نے سیکھی نہیں ہے. آپ انجینئر ہیں, کہاں انجینئر کہاں نیوز بنانے والا انسان, جرنلسٹ. لیکن یہ آپ کے پاس صفت ہے, یہ اللہ کی دین ہے, یہ سچے بادشاہ کی دین ہے. آپ کو اور آپ کی وجہ سے ہم بیان کرتے ہیں, ہم سنتے ہیں, ریڈیو سنتے ہیں, ٹی وی دیکھتے ہیں. کل میں آپ کے سامنے سال آخر کا جو ہے نظم لکھی ہے, میں نے آپ کے لیے لکھی ہے, سناؤں گا. لیکن آج ان سوالوں کا جواب دیجیے. سوال تو ایک اور بھی ہے کہ اسمارٹ فون کے بارے میں جو بحث ہو رہی ہے پنجاب میں, اور پریم نے وعدہ کیا تھا کہ دے دوں گا, ابھی تک نہیں دیا. اس کے بارے میں بھی ذرا سا روشنی ڈالیے. لیکن میں اس سال کے آخر میں آپ کی صحت کے لیے دعا مند ہوں اور آپ کے جواب کا منتظر رہوں گا. اگر آپ کے پاس وقت ہوا تو ضرور دیجیے, ورنہ پھر دے دیجیے گا. خدا حافظ.
خدا حافظ. خدا حافظ امناسی صاحب. سب سے پہلے تو میں آپ کا بہت مشکور ہوں, شکر گزار ہوں کہ آپ اتنے اچھے الفاظ استعمال کرتے ہیں. آپ کا بہت بہت شکریہ, تہ دل سے آپ کا شکریہ ادا کرتا ہوں. اور بالکل آپ کے نئے سال ابھی شروع ہونا ہے, لیکن اس سے پہلے ہی ہم امناسی صاحب آپ کے لیے, آپ کے سارے پریوار کے لوگوں کے لیے, وی وش یو دا بیسٹ آف ہیلتھ ہیپینیس اینڈ پراسپیرٹی فار یور انٹائر فیملی ممبر. آپ کا بہت شکریہ. جہاں تک آپ نے سوال پوچھا ہے کہ پاکستان کی فوج, آپ نے کہا کہ جی جو پاکستانی ہیں ان کو کوئی اعتراض نہیں ہے, لیکن جو نان پاکستانیز ہیں وہ کیوں سوال پوچھتے ہیں, ان کو کیوں چنتا رہتی ہے؟ اگر پاکستان میں فوج رول کر رہی ہے, نہیں رول کر رہی ہے, پاکستان کے لوگ جانے, تو دوسرے اس پہ کیوں سوال جو ہے وہ کرتے ہیں؟ دیکھیے, ایسا ہے کہ کسی کو بھی مناسی صاحب انالیسس کرنے سے روکا نہیں جا سکتا. ٹھیک ہے, کوئی بھی انالیسس کر سکتا ہے کسی بھی پوائنٹ کے اوپر. آج اگر آپ کشمیر کی بات کریں, انڈیا کہتا ہے کہ اس کا انٹرنل میٹر ہے, پر آج سعودی عربیہ میں انہوں نے فارن افیئرز منسٹر کی جو کانفرنس ہے وہ بلائی ہے کہ جی ہم اس پہ ڈسکشن کریں گے. اس پہ ڈسکشن امریکہ میں بھی ہوئی ہے. آپ کو اگر یاد ہو, ریسنٹلی انڈیا کے جو فارن افیئرز منسٹر ہیں مسٹر ایس جے شنکر, انہوں نے ڈیموکریٹس کی ایک جو ڈیلیگیشن تھی ان سے میٹنگ تک کرنے سے انکار کر دیا کہ ان میں سے کسی ایک نے کشمیر کے مدعے پر بات کی تھی, حالانکہ ڈیموکریٹس کا ایک بڑا اسٹرانگ بیس انڈیا کے ہمیشہ حق میں بات کرتا رہا ہے. تو ہر ایک کو اپنا حق ہے کہ یہ بالکل وہ اپنی بات کر سکتے ہیں, انالیسس دے سکتے ہیں. بٹ آپ نے ایک بہت اچھا امپورٹنٹ پوائنٹ کیا کہا ابھی, یہ بہت امپورٹنٹ ہے کہ آپ کسی بھی چیز کا جب آپ انالیسس کریں تو کسی کی دل آزاری کرنے کے لیے, کسی کو ٹارگٹ کرنے کے لیے نہ کریں. آپ فیکٹس کے بیسس پر وہ کریں اور بہت ہی بیلنسڈ اپروچ رکھیں. حال ہی میں آسٹریلیا سے ایک ٹیسٹ میں پاکستان کے ہار گیا بعد میں ٹیسٹ, اور جس دن ایک دن تو پرفارمنس بہت ہی زیادہ خراب رہی. رمیش راجا ون آف دا فائنسٹ کمنٹیٹرز, بہت اچھی, آپ کو پتا ہے اردو تو بولتے ہی ہیں پر انگلش بہت اچھی بولتے ہیں, اور کرکٹ کی بڑی پکڑ ہے. کرکٹ کمنٹیٹر ہونے کے لیے آپ کی ایک تو انگریزی زبان بہت اچھی ہونی چاہیے اگر آپ کرکٹ کمنٹری کرنا چاہتے ہیں, بیکاز کرکٹ کا مزہ نو ڈاؤٹ ہندی اردو میں بھی آتا ہے, بٹ کرکٹ کمنٹری انگلش میں ہی اچھی ہوتی ہے. اور دوسرا, آپ کو کرکٹ کی بہت سمجھ چاہیے. کرکٹ ایک ایسی گیم ہے, اگر آپ اس کی بہت اچھی پکڑ نہیں رکھیں گے تو آپ, کیونکہ اس کی ایک ہسٹری ہے, یہ وہ گیم ہے کرکٹ جس میں کہ لنچ ٹائم بھی ہوتا ہے اور جس میں ٹی ٹائم بھی ہوتا ہے. ٹھیک ہے, تو رمیز راجا صاحب نے وہ میچ کے بعد جو کچھ بولا, انہوں نے کہا جی دل توڑ دیا, میں ان کا سن رہا تھا اس کے بعد بیان, انہوں نے جو کچھ بولا, تو اگر وہ کوئی انڈین کمنٹیٹر بول دیتا تو شاید میڈیا میں ایک بوال کھڑا ہو جاتا. انہوں نے یہاں تک بول دیا کہ آسٹریلینز نے ان کو گالیاں نکالی. مجھے نہیں لگتا کہ کوئی آسٹریلین, اب ہاں آسٹریلینز نراش ہوئے کہ یار اتنی خراب کرکٹ کھیل رہا ہے پاکستان, مطلب. اور انہوں نے یہ بھی بات کہی کہ اسٹیڈیم میں کوئی پاکستانی جھنڈا نہیں تھا, سارے اسٹیڈیم میں کوئی پاکستانی دیکھنے نہیں آ رہا ان کو, بڑا کچھ انہوں نے بولا. حالانکہ میں کرکٹ کا میں بھی فین ہوں, تو میں نہیں یہ سب بول سکتا جو رمیز راجا صاحب نے بول دیا. یہ ابھی تھوڑی دیر پہلے جب پاکستان کی ٹیم آسٹریلیا گئی تھی. سو کئی بار ہوتا کیا ہے کہ جب کوئی انالیسس کر رہا ہوتا ہے تو ہمیں हमारे अपने कलर्ड ग्लासेस होते हैं जो कभी कभार हमें लगते हैं कि यार दूसरा ऐसी बात क्यों कर रहा है। रही बात पाकिस्तानी मिलिट्री की, विदाउट एनी डाउट पाकिस्तान मिलिट्री एंड देयर इंटेलिजेंस एजेंसीज इंक्लूडिंग ISI, दे आर वन ऑफ द फाइनेस्ट आर्मीज ऑन द ग्राउंड, दे आर वन ऑफ द फाइनेस्ट इंटेलिजेंस एजेंसीज। आई थिंक द ओनली क्रिटिसिज्म दैट दे फेस इज बिकॉज ऑफ देयर इन्वॉल्वमेंट, उनकी जो शमूलियत है पोलिटिकल प्रोसेस में, बिकॉज जब कोई पोलिटिकल प्रोसेस में को आ जाता है तो फिर उनको कहां क्रिटिसिज्म फेस करना पड़ता है, या तो वो पॉलिटिकल प्रोसेस से बाहर रहे, जब वो पॉलिटिकल प्रोसेस से बाहर रहेंगे देन दे कैन मेंटेन देयर सैनिटी, बट व्हाट हैपेंस व्हेन दे गेट इन्वॉल्व्ड इन द पॉलिटिकल प्रोसेस, तो फिर जाहिर सी बात है। देखिए आज एक पाकिस्तान की अदालत ने, आप विद ड्यू रिस्पेक्ट आप कह रहे हैं कि जी पाकिस्तान जो है वो पाकिस्तानी उनको क्रिटिसाइज नहीं करते, मैं आपको हजारों एग्जांपल्स दे दूंगा, एक दो नहीं दूंगा, हजारों एग्जांपल्स दे दूंगा जहां पर के थाउजेंड्स ऑफ इंसिडेंट्स जहां पर के पाकिस्तान की आर्मी पे सवाल खड़े किए गए, उनको क्रिटिसाइज किया गया। पाकिस्तान की एक अदालत ने तो एक जनरल को, आप देखिए ना, एक जनरल को कोई और मामला हो तो अलग चीज है कि इनडिसिप्लिन का मामला हो गया, कुछ और मामला हो गया, वो एक अलग चीज है, लेकिन एक अदालत ने जनरल परवेज मुशर्रफ साहब को फांसी तक की सजा दे दी, और सजा भी किसमें दी है, हाई ट्रीजन। अगर मैं इसका उर्दू तर्जमा ठीक कर रहा हूं तो संगीन गद्दारी, गद्दारी नहीं संगीन गद्दारी, उसके दोष के तहत एक अदालत ने यह फैसला सुनाया। हालांकि एक जज साहब ने तो आपको पता ही है क्या कुछ बोल दिया कि अगर वो जिंदा ना मिले तो उनकी लाश को भी घसीट कर डी चौक पर लाया जाए और 3 दिन तक उनको इस्लामाबाद में वहां लटकाया जाए। सो ये सब पाकिस्तान की अदालतें कर रही हैं। पाकिस्तान एक जज नहीं था, 3 जज साहब थे, हालांकि एक जज अगेंस्ट थे इस रूलिंग के, दो जज उसके फेवर में थे। इसके अलावा पाकिस्तान की खुद आर्मी ने अपने कई जो है अपने पाकिस्तान की खुद आर्मी ने अपने कई उनके जो आर्मी ऑफिसर थे उनके खिलाफ बहुत सारे एक्शंस लिए, इंक्लूडिंग उनको एक को तो कुछ को तो डेथ पेनल्टी तक भी दी है। सो और जो पॉलिटिकल प्रोसेस में उनकी जो इन्वॉल्वमेंट है वो बहुत गलत है और इसका बहुत नुकसान हुआ है। इसकी वजह से पाकिस्तान कुड नॉट, वो जो डेमोक्रेटिक रूट्स लेनी चाहिए वो नहीं ले सकी। हाँ, उस पर वो जरूर आप डिस्कशन कर सकते हैं कि जो सिविल लीडर्स थे जी उन्होंने ये सही नहीं किया काम, इस वजह से ये सारा कुछ हुआ है, बट द मिलिट्री हैज नो बिजनेस इन एंटरिंग पॉलिटिकल प्रोसेस। उससे फिर जब वो आते हैं तो जो उनके राजनीतिक विरोधी होते हैं, कोई भी राजनीतिक विरोधी होगा वो डेफिनेटली उनपे तनकीद भी करेंगे, उनपे सवाल भी करेंगे, उनपे असेसमेंट भी करेंगे। तो मेरे ख्याल से ये वजूहत जो है वो जरूर रही है पाकिस्तान आर्मी की, जो विद इन पाकिस्तान भी क्रिटिसिज्म हुई है। और मेरा ख्याल है कि पाकिस्तान आर्मी पे सवाल पूछने वाले बहुत सारे लीडिंग इंटेलेक्चुअल जमात के बहुत सारे लोग हैं, बहुत सारे लोग ह्यूमन राइट्स के जो चैंपियंस हैं इंक्लूडिंग असमा जहांगीर साहिबा, वो अब इस दुनिया में नहीं रही, बहुत सारे मीडिया के जो लोग हैं उन्होंने बहुत सारे सवाल पाकिस्तान की आर्मी पर उठाए, इंक्लूडिंग नाम लेने चलूं तो लिस्ट बड़ी लंबी हो जाएगी, हामिद मीर, नजम सेठी, और बहुत लंबी लिस्ट उन लोगों की भी है। सो ये बात नहीं कही जा सकती कि पाकिस्तान में कोई भी तनकीद नहीं करता, बिल्कुल वो करते हैं। अगली कॉल की तरफ वधांगे जी। हाँ जी, रमेश अंदर चौहान साहब, तुहाडी कॉल अगली होगी, उस तो बाद तारिक साहब भी कॉल होगी, सारिया कॉल इसी तरह ऑन दियर करांगे, बट मैं इशारा एक छोटी जी ब्रेक का, ब्रेक के फौरन बाद रमेश अंदर चौहान साहब तुहाडी, तारिक साहब जिस जिस ऑर्डर च कॉल आई ने उसी ऑर्डर च कॉल ऑन दियर करांगे ब्रेक के फौरन बाद।
Team Sabarwal presents the number 31 condominiums by Lantera Developments in downtown Toronto. 428 spectacular suites in 41-story luxury condominium residence starting from the high 400s. Steps from the excitement of the Distillery District and Sidewalk Labs Toronto. Adjacent to the new smart track line and the GO train. Minutes from the subway and the streetcar. For first access, call or text Saurabh Sabarwal 647-864-8844 or visit teamsabarwal.com.
Real estate ka koi sawal, Team Sabarwal.
कोई भी तुहाडे घरां दी रिक्वायरमेंट दे विच खास करके कस्टमाइज किचन दे वास्ते बिल्टन अपलायंसिस होण, फ्री स्टैंडिंग किचन दे वास्ते फ्री स्टैंडिंग अपलायंसिस होण, जां फिर तुसीं घरां दे विच फ्लिप प्रॉपर्टी दा रेंटल प्रॉपर्टी दा काम करदे हो, ते बिल्कुल बिल्डर पैकेज साडे कोल अवेलेबल ने जिहदे विच साडा लोगो आ जी, बेस्ट सर्विस बेस्ट प्राइस, साडी दित्ती प्राइस नूं मार्केट दे विच कोई भी बीट करदे, असीं मनी बैक गरंटी करदे हां। इको इक नां, इलीट होम स्टोर 71 इनोवेशन ड्राइव वुडब्रिज, नंबर 905 605 8866।
Kia of Brampton, the number one store in Ontario with largest selection of new cars like Kia Rondo for just $21 to $95. हम हैं number one in customer care, number one in volume, इसीलिए number one in prices. लीजिए 0% financing plus 5 year या 100,000 kilometers bumper to bumper warranty. असी बोलते हैं तुम्हारी जवान पंजाबी, हिंदी, उर्दू या गुजराती या फिर इंग्लिश गल करो. हम हैं Brampton Auto Mall में at 9 Canham Crescent, Brampton. For best deals on Kia, call Mr. Ashu Suri, General Manager, Kia of Brampton, 905-457-8410 या फिर लॉग ऑन करो kiaofbrampton.ca. साउथ एशियन पल्सर नाम दो, ओवर एंड अबव $150 ऑफ.
ईगल फ्लीट सिस्टम्स, उन्होंने फॉरन एस्टिमेट ड्राइवर ओनर ऑपरेटर की जरूरत हैगी आ मिडवेस्ट रनस वास्ते, अमेरिका वास्ते, और डेडिकेटेड रूट्स ने, यार्ड टू यार्ड वर्क तुहानू मिलेगा. कंपनी नू बहुत बड़ा कॉन्ट्रैक्ट मिलिया जनवरी 2020 दे विच, उन्होंने बड़ा वड्डा कॉन्ट्रैक्ट मिलिया. सो स्टडी वर्क तुहाडे कोल 905-699-9591-905-699-9591. ईगल फ्रेट सिस्टम से अज ही संपर्क कर लो. नवी इक्विपमेंट है 3500 तो लैके 4000 वीकली माइल्स तुहानू मिलेंगे. सिंगल और टीम ड्राइवर दोनों इन्हां नू चाहिए ने. नंबर एक बार फिर नोट करो, ईगल फ्रेट सिस्टम का फॉरन इन्हां नू ट्रक ड्राइवर की जरूरत है. 905-699-9591-905-699-9591.
बस कुछ डॉलर्स इन्वेस्ट करके यू कैन सेव योर प्रॉपर्टी, लाइफस्टाइल एंड योर लव्ड वंस. चॉइसेस बहुत हैं और स्ट्रेटजीज भी. तो आपके लिए कौन सी स्ट्रेटजी सूटेबल रहेगी, इसके लिए कॉल द एक्सपर्ट फाइनेंशियल सिक्योरिटी एडवाइजर सौरभ रतन एट 416-833-8533. दैट्स 833-8533.
Based on the smash hit movie, Bend It Like Beckham, the musical is coming to Toronto this Christmas. It's an exciting, family-friendly musical that's end-to-end pure joy, says London's Daily Mail. It works better on stage than screen, raves Variety. Winner of London's Critics Circle Award for Best Musical, Bend It Like Beckham is kicking off in Toronto on December 7th for a limited run at the St. Lawrence Centre. Go to benditmusical.com.
अब खाने का मजा हो गया है दुगना शेफ संजीव कपूर खजाना के साथ. लोकेटेड एट ब्रैम्पटन एंड मिल्टन, खजाना वेलकम्स हॉलीडे सीजन विद पावर लंच $12 में. पावर लंच एट खजाना 11:30 AM to 3:30 PM. एड अ ड्रिंक फॉर जस्ट $3.99. वाइन और बॉटल बियर एंड खजाना टेक आउट. यू चिल एज वी ग्रिल. आस्क फॉर 20% डिस्काउंट ऑन एनी टेक आउट टिल क्रिसमस. और वीकेंड स्पेशल आप सब के लिए, वीकेंड ब्रंच on Saturday and Sunday with live station सिर्फ $18 में. पार्टी के लिए, केटरिंग स्पेशल्स के लिए आज ही जाएं शेफ संजीव कपूर खजाना, ब्रैम्पटन एंड मिल्टन. ब्रैम्पटन लोकेशन एयरपोर्ट एंड क्वीन की इंटरसेक्शन पर, मिल्टन जेम्स नो पार्कवे एंड मेन स्ट्रीट. शेफ संजीव कपूर खजाना.
साउथ एशियन पल्स प्रोग्राम तुसी सुन रहे हो और साडे प्रोग्राम दे इस हिस्से दे स्पॉन्सर ने टीम क्राइसलर. ਅਸੀਂ ਦੱਸ ਦਈਏ ਕਿ ਜੇ ਤੁਸੀਂ ਕਾਰ ਲੈਣੀ ਹੈ, ਵੈਨ ਲੈਣੀ ਹੈ ਜਾਂ ਤੁਸੀਂ ਸ਼ਾਨਦਾਰ ਜੀ ਜੀਪ ਚਲਾਉਣਾ ਚਾਹੁੰਦੇ ਹੋ ਤੇ ਅੱਜ ਹੀ ਤੁਸੀਂ ਜਾ ਕੇ ਮਿਲੋ ਜਾਰਜ ਨੂੰ ਟੀਮ ਕ੍ਰਾਈਸਲਰ ਹਾਈਵੇ 401 ਔਰ ਮੇਵੀਸ ਇੰਟਰਸੈਕਸ਼ਨ ਦੇ ਨਾਲ. ਟੀਮ ਕ੍ਰਾਈਸਲਰ 905-819-0001 905-819-0001. ਅੱਜ ਹੀ ਮਿਲੋ ਟੀਮ ਕ੍ਰਾਈਸਲਰ ਤੇ ਜਾਰਜ ਨੂੰ.
अब अपने घर का ख्याल रखें कहीं से भी और कहीं पर भी टेक स्पिरिट के साथ फॉर सिक्योरिटी कैमरा इंस्टॉलेशन. अपने स्मार्टफोन्स में अब आप देख सकते हैं अपने घर को, सिक्योरिटी का रख सकते हैं पूरा ख्याल. 3 साल की वारंटी के साथ HD फुल 4 कैमरा इंस्टॉलेशन इन होम एंड ऑफिस बोथ. अमेजिंग प्राइस है ऑन TV, होम थिएटर, मैक्स प्रोजेक्टर. इंस्टॉलेशन भी करवा कर देते हैं ये आपको. ओपन बॉक्स TV भी अवेलेबल है इनके पास, वो भी डिस्काउंट काउंटेड प्राइस पर. होम ऑटोमेशन, नेटवर्किंग प्रोडक्ट, स्मॉल होम अप्लायंसेज, हर चीज अवेलेबल है इनके पास अंडर वन रूफ, वो भी रीजनेबल प्राइसेस पर. विजिट टेक स्पिरिट 8770 द गो रोड ब्रैम्पटन, यूनिट नंबर 7, गोर एंड क्वीन की इंटरसेक्शन पर. सुखदीप या फिर लवजीत को कीजिए कॉन्टैक्ट 905-621-4100 905-621-4100. एक्साइटिंग ऑफर्स ऑन सिक्योरिटी कैमराज एंड इलेक्ट्रॉनिक आइटम्स.
मांगे मीठा कोई कहे नमकीन, एक बात तो पक्की है ये सब है इसके शौकी. ये है राजधानी, राजधानी, राजधानी.
Rajdhani Sweets and Restaurant wishes you all a Merry Christmas and a very Happy New Year. Happy Holidays from Rajdhani Sweets and Restaurant.
Ye hai Rajdhani, Rajdhani, Rajdhani.
Multiple locations in GTA. For more information, visit rajdhanisweets.ca.
माय ऑटो सेल्स, अगर अब आप यूज्ड कार्स बाय करना चाहते हैं वो भी बेस्ट प्राइस पर, देन माय ऑटो सेल्स इज द प्लेस फॉर यू. ह्यूज इन्वेंटरी है और अब आप सेव कर सकते हैं ह्यूज अमाउंट, क्योंकि बहुत ही रीजनेबल प्राइस पर अब आपको मिलती है यहाँ पर यूज्ड कार्स. स्पेशल प्राइस है फॉर स्टूडेंट्स, और अगर आप ड्राइव करना चाहते हैं उबर, स्किप द डिशेस, लिफ्ट, देन आई थिंक दिस इज द बेस्ट अपॉर्चुनिटी फॉर यू. गुड कार्स एट वेरी रीजनेबल एंड लो प्राइस, फाइनेंसिंग अवेलेबल है, 0% से क्रेडिट गुड है, बैड है, नो प्रॉब्लम, ऑन स्पॉट अप्रूवल दिलाते हैं माया ऑटो सेल्स. और फिर इस विंटर सीजन सर्विस की टेंशन की जरूरत नहीं है आपको, क्योंकि इनके पास स्टेट ऑफ द आर्ट सर्विस फैसिलिटी है. विंटर टायर्स के लिए अगर आप कंसर्न है तो वो भी आपके लिए बेस्ट सर्विस प्रोवाइड करते हैं माया ऑटो सेल्स एंड स्टील्स की इंटरसेक्शन पर. माया ऑटो सेल्स, कॉल कीजिए 9054588900 पर. ਤੁਸੀਂ ਕੈਨੇਡਾ ਤੋਂ ਇੰਡੀਆ ਪੈਸੇ ਭੇਜਣਾ ਚਾਹੁੰਦੇ ਹੋ ਤੇ ਉਹ ਵੀ ਛੇਤੀ ਤੋਂ ਛੇਤੀ ਵਧੀਆ ਰੇਟਸ ਤੇ ਆਰਾਮ ਨਾਲ ਘਰ ਬੈਠੇ? ਇਹ ਸਭ ਮਿਲੇਗਾ ਹੁਣ ਤੁਹਾਨੂੰ ਬਿਨਾਂ ਕੰਪਰੋਮਾਈਜ਼ ਤੋਂ. ਹੁਣੇ ਕਰੋ ਡਾਊਨਲੋਡ ਜ਼ੂਮ ਮਨੀ ਟ੍ਰਾਂਸਫਰ ਐਪ ਫਰੋਮ ਪੇਪੈਲ ਤੇ ਆਪਣੇ ਫੋਨ ਤੋਂ ਕਰੋ ਪੈਸੇ ਟ੍ਰਾਂਸਫਰ. ਵਧੀਆ ਐਕਸਚੇਂਜ ਰੇਟਸ ਦੇ ਨਾਲ ਬੈਂਕ ਡਿਪੋਜ਼ਿਟਸ, ਕੈਸ਼ ਪਿਕਅਪ ਜਾਂ ਫਿਰ ਮੋਬਾਈਲ ਰੀਚਾਰਜ. ਹੁਣ ਪੈਸੇ ਭੇਜੋ ਇੰਡੀਆ ਆਪਣੀ ਉਂਗਲੀਆਂ ਦੇ ਇਸ਼ਾਰੇ ਤੇ. ਜ਼ੂਮ ਅ ਪੇਪੈਲ ਸਰਵਿਸ, ਤੇਜ਼, ਸਹਿਲ ਤੇ ਸੁਰੱਖਿਅਤ ਮਨੀ ਟ੍ਰਾਂਸਫਰ. कैटरीनाज पैलेस, अब किसी भी तरह का कोई भी इवेंट है, वेडिंग है, सोशल इवेंट है, बर्थडे है, एनिवर्सरी है, म्यूजिकल इवनिंग है या फिर कोई कॉर्पोरेट इवेंट है, तो अपने इवेंट्स को बनाए खास कैटरीनाज पैलेस के साथ. 100 to 300 पीपल की गैदरिंग आप यहां पर कर सकते हैं, अपनी पार्टी को बना सकते हैं और भी खास जबरदस्त वेन्यू के साथ. डिफरेंट कुजींस अवेलेबल है, इंडियन, इस्लामिक, अरेबियन, वेज एंड नॉन वेज खाना भी. इतना ही नहीं, वेस्टर्न कुजीन भी है इनके पास. बेस्ट प्लेस टू होस्ट योर नेक्स्ट इवेंट, इन हाउस केटरिंग, स्टनिंग एम्बियंस. दिल खुश हो जाएगा अगर एक बार जाएंगे कैटरीनाज पैलेस पर, ड्रीम रोड एंड ट्रैनमेर ड्राइव की इंटरसेक्शन पर, लोकेटेड इन द हार्ट ऑफ मिसिसागा, 7230 ट्रैनमेर ड्राइव, मिसिसागा. कॉल कीजिए फॉर बुकिंग 9056739840, 9056739840 पर. कैटरीनाज पैलेस.
ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जा ऑटोमैटिक, क्विक ट्रक ल्यूब चेते आही ना रखियो. ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है, एग्जिट 579 फ्रॉम हाईवे 401 इन नापनी. आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी. क्विक ट्रक ल्यूब द वन स्टॉप शॉप, 5196220660 या quicktrucklube.com. QTL, because we care.
पहले ना मैं डैड की कार की चाबी मांगती थी और अब डैड मेरी कार की चाबी मांगते हैं. आफ्टर ऑल मोहल्ले के रिटायरीज को चिढ़ाने में इनको मजा जो आता है.
मजा तो आएगा ही, बिकॉज ये ड्राइव करते हैं मैजडा फ्रॉम मैजडा ऑफ ब्रैम्पटन. क्योंकि अब हर मैजडा की गाड़ी पर पाइए अनलिमिटेड माइलेज, स्काई एक्टिव टेक्नोलॉजी, द बेस्ट ऑफ आफ्टर सेल सर्विस और भी बहुत कुछ. कॉल इन मंजिंदर संधू विद मोर देन 18 इयर्स ऑफ ऑटोमोबाइल स्पेशलिटी. मंजिंदर संधू एट 9054590290. वी स्पीक हिंदी, पंजाबी एंड योर language. Mazda of Brampton by Performance Autograph.
आपकी प्यारी सी स्माइल का रखते हैं खास ख्याल अपनी डेंटल सर्विसेज से डॉक्टर नील गजर. ना ही सिर्फ आपका लेकिन आपके बच्चों का भी रखते हैं खास ख्याल. सेडेशन डेंटिस्ट्री से दर्द को भगा देते हैं दूर और अपने एक्सपीरियंस से देते हैं आपको प्रॉपर ओरल हाइजीन. जब बात आती है दांतों के डॉक्टर की तो बात आती है डॉक्टर नील गजर की. अपनी एक्सपर्टीज से देते हैं आपको एक्सीलेंट डेंटल सर्विसेज. तो जब भी डेंटल केयर की बात आए नाम याद रखना है डॉक्टर नील गजर जी का. 289-401-0009 पर, 289-401-0009. और विजिट करना है इन्हें नॉर्थ ऑफ डेरी एंड साउथ ऑफ 407 ऑन मेविस, 735 ट्वेन एवेन्यू, यूनिट 16, मिसेस सागा पर. फ्लेक्सिबल आवर्स और इमरजेंसी के केस में भी न्यू पेशेंट्स का वेलकम करते हैं डॉक्टर नील गजर.
Why Media presents South Asian Pulse. South Asian Pulse.
South Asian Pulse.
Call Yudhvir Jaswal 647-272-8182 or visit southasiandaily.com.
South Asian Pulse.
South Asian Pulse Prime Time Today Sahil Sir Zakmar Firasi Swagat Karde Hain. Hanji Dev Mangad Ji, Sasikal Ji, Kiyal Hai Thik Hai?
Bhai Ji, Bahut Bahut Dhanwad Yudhvir Ji, Tuhada Sound Rahe Sare Nu Mere Ballon Sat Sri Akal.
ਤੁਹਾਡਾ ਸਤਿ ਸ਼੍ਰੀ ਅਕਾਲ ਜੀ, ਪਲੀਜ਼ ਗੋ ਅਹੈਡ ਸਰ.
ਥੈਂਕ ਯੂ ਸਰ ਤੇ ਬੈਕ ਟੂ ਦਾ ਬਿਜ਼ਨਸ ਭਾਜੀ ਸਾਰਿਆਂ ਨੂੰ ਵਧੀਆ ਛੁੱਟੀਆਂ ਬਤੀਤ ਹੁੰਦੀਆਂ ਹੋਣਗੀਆਂ ਤੇ ਨਾਲ ਦੀ ਨਾਲ ਜਿਹੜੇ ਕੰਮ ਨੇ ਉਹ ਜਿਵੇਂ ਕਿ ਚੱਲਦੇ ਰਹਿੰਦੇ ਨੇ ਤੇ ਯੂਨਾਈਟਿਡ ਗਰੁੱਪ ਆਫ ਕੰਪਨੀ ਅਗੇਨ ਵੀ ਆਰ ਲੁਕਿੰਗ ਫਾਰ ਇਜ਼ ਅਟੈਂਡੀਜ਼ ਆਰ ਡਰਾਈਵਰਸ ਐਂਡ ਜਿਹੜੇ ਮੇਰੇ ਵੀਰ 2 ਸਾਲ ਦਾ ਐਕਸਪੀਰੀਅੰਸ ਆ ਜਿਹਨਾਂ ਕੋਲ ਏ ਜ਼ੈਡ ਤੇ ਡੀ ਜ਼ੈਡ ਦੀ ਸਿਟੀ ਦੇ ਵਿੱਚ ਜੋਬ ਚਾਹੀਦੀ ਆ ਜਾਂ ਡਰਾਈਵਰ ਐਜ਼ ਏ ਬ੍ਰੋਕਰ ਤੇ ਜਾਂ ਉਹਨਾਂ ਨੂੰ ਹਾਈਵੇ ਦੇ ਉੱਤੇ ਚਾਹੀਦੀ ਆ ਮੌਂਟਰੀਆਲ ਨੂੰ ਆਟਵਾ ਤੱਕ ਜਾਂ ਨੌਰਥ ਸਡਬਰੀ ਅਬਿੰਦਰ ਤੱਕ ਤਾਂ ਸਾਡੇ ਕੋਲੇ ਵਧੀਆ ਵਧੀਆ ਕੰਟਰੈਕਟਸ ਦੇ ਉੱਤੇ ਅਸੀਂ ਹਾਇਰ ਕਰ ਰਹੇ ਹਾਂ ਆਪਣੀ ਨਵੀਂ ਲੋਕੇਸ਼ਨ 1191 ਐਗਲਿੰਗਟਨ ਐਵਨਿਊ ਦੇ ਉੱਤੇ ਅਸੀਂ ਈਸਟ ਦੇ ਉੱਤੇ ਡਿਕਸੀ ਐਂਡ ਐਗਲਿੰਗਟਨ ਦਾ ਜਿਹੜਾ ਇੰਟਰਸੈਕਸ਼ਨ ਹੈ ਉੱਥੇ ਮੂਵ ਹੋ ਗਿਆ 410 ਲੈ ਕੇ ਜਿਹੜਾ ਲਾਸਟ ਐਗਜ਼ਿਟ ਆਉਂਦਾ ਐਗਲਿੰਗਟਨ ਦਾ ਉਹਤੋਂ ਲੈਫਟ ਮਾਰ ਕੇ ਅਸੀਂ 1 ਕਿਲੋਮੀਟਰ ਤੇ ਡਿਕਸੀ ਵਾਲੀ ਸਾਈਡ ਨੂੰ ਸਾਡਾ ਟਰਮੀਨਲ ਹੈ ਤੁਸੀਂ ਆ ਕੇ ਇੱਥੇ ਅਪਲਾਈ ਕਰ ਸਕਦੇ ਹੋ ਤੁਸੀਂ ਅਪਲਾਈ ਕਰਦੇ ਹੋ ਸਾਡੀ ਪੂਰੀ ਦੀ ਪੂਰੀ ਟੀਮ ਜਦੇ ਤੁਹਾਡੀ ਲੋਕਾਸਤ ਕਰਕੇ ਰੋਡ ਟੈਸਟ ਲੈ ਕੇ ਤੁਹਾਡੀ ਰਿਕੁਆਇਰਮੈਂਟਸ ਪੂਰੀਆਂ ਕਰਕੇ ਤੁਹਾਨੂੰ ਕੱਲ੍ਹ ਨੂੰ ਪਰਸੋਂ ਨੂੰ ਜੋਬ ਦੇ ਉੱਤੇ ਤੋਰ ਸਕਦੀ ਹੈ ਜਿਹੜੇ ਮੇਰੇ ਵੀਰ ਭੈਣ ਏ ਜ਼ੈਡ ਡੀ ਜ਼ੈਡ ਲਾਇਸੈਂਸ ਆ ਜਿਹਨਾਂ ਕੋਲੇ ਜੋਬ ਲੱਭਦੇ ਨੇ ਸਿਟੀ ਦੇ ਵਿੱਚ ਹਾਈਵੇ ਦੇ ਉੱਤੇ ਡਰਾਈਵਰ ਜਾਂ ਬ੍ਰੋਕਰ ਜਿੱਥੇ ਕਿ ਅਸੀਂ ਡੀ ਜ਼ੈਡ ਦੇ ਉੱਤੇ $24 ਤੇ ਏ ਜ਼ੈਡ ਦੇ ਉੱਤੇ $26 ਪੇ ਕਰਦੇ ਹਾਂ ਤੁਸੀਂ ਇਸ ਦਾ ਫਾਇਦਾ ਲੈ ਸਕਦੇ ਹੋ ਸਿਟੀ ਦੇ ਵਿੱਚ ਜੋਬ ਹੈ ਸਵੇਰ ਦੀ ਜੋਬ ਹੈ ਮਾਰਨਿੰਗ ਸ਼ਿਫਟਾਂ ਅਵੇਲੇਬਲ ਨੇ ਆਫਟਰਨੂਨ ਸ਼ਿਫਟਾਂ ਈਵਨਿੰਗ ਸ਼ਿਫਟਾਂ ਏਜੈਕਸ ਮਾਊਂਟ ਤੋਂ ਸਟਾਰਟ ਕਰ ਸਕਦੇ ਹੋ ਕੇਂਬਰੇਜ ਤੋਂ ਸਟਾਰਟ ਕਰ ਸਕਦੇ ਹੋ ਬ੍ਰੈਂਪਟਨ ਤੋਂ ਸਟਾਰਟ ਕਰ ਸਕਦੇ ਹੋ ਹੋਰ ਕੈਨੇਡਾ ਪੋਸਟ ਤੇ ਸਾਡੇ ਕੋਲ ਹਰ ਇੱਕ ਸਿਟੀ ਦੇ ਰਨ ਨੇ ਤੁਸੀਂ ਕਿਸੇ ਵੀ ਸਿਟੀ ਦੇ ਵਿੱਚ ਰਹਿੰਦੇ ਹੋ ਤੁਹਾਨੂੰ ਉੱਥੇ ਟਰੱਕ ਮੁਹੱਈਆ ਕੀਤਾ ਜਾਵੇਗਾ ਤੇ ਹੋਰ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 905-453-1400 905-453-1400 1191 ਐਗਲਿੰਗਟਨ ਐਵਨਿਊ ਈਸਟ ਮਿਸੀ ਸਾਗਾ ਦੇ ਵਿੱਚ ਜਿਹੜਾ ਸਾਡਾ ਨਵਾਂ ਟਰਮੀਨਲ ਉੱਥੇ ਆ ਕੇ ਤੁਸੀਂ ਇਸ ਜਿਹੜੀ ਹੋਰ ਜੋਬ ਦੇ ਲਈ ਤੁਹਾਡੀ ਕੋਈ ਕੁਐਸਚਨ ਆਨਸਰ ਹੈ ਉਹਦਾ ਵੀ ਤੁਸੀਂ ਇਨਕੁਆਇਰੀ ਕਰ ਸਕਦੇ ਹੋ ਅਗੇਨ ਨੰਬਰ ਇਜ਼ ਫਾਰ ਏ ਜ਼ੈਡ ਐਂਡ ਡੀ ਜ਼ੈਡ ਜਾਂ ਤੁਸੀਂ ਐਡਮਿਨ ਨੂੰ ਕਿਤੇ ਤੁਸੀਂ ਐਜ਼ ਏ ਕਲਰਕ ਸਾਡੇ ਨਾਲ ਕੰਮ ਕਰਨਾ ਚਾਹੁੰਦੇ ਹੋ ਆਫਿਸ ਦੇ ਵਿੱਚ ਉਹਨਾਂ ਦੀ ਵੀ ਸਾਨੂੰ ਲੋੜ ਹੈ ਐਜ਼ ਏ ਮਕੈਨਿਕ ਹੋ ਤੁਸੀਂ ਸਾਡੀ ਬਹੁਤ ਵਧੀਆ ਵਰਕਸ਼ਾਪ ਦਾ ਹਿੱਸਾ ਬਣ ਸਕਦੇ ਹੋ ਤੇ ਨਾਲ ਦੀ ਨਾਲ ਜਦਵੀਰ ਜੀ ਸਾਨੂੰ ਇੱਕ ਫੁੱਲ ਟਾਈਮ ਜੇ ਕੋਈ ਵੀ ਹੈ ਜਿਹੜਾ ਕਲੀਨਿੰਗ ਦੀ ਜੋਬ ਹੈ ਉਹ ਵੀ ਅਵੇਲੇਬਲ ਹੈਗੀ ਆ ਉਸ ਦੇ ਵਿੱਚ ਵੀ ਤੁਸੀਂ ਸਾਡੇ ਆਫਿਸਾਂ ਦੇ ਵਿੱਚ ਸਾਡੇ ਨਾਲ ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ ਡਿਸਪੈਚ ਉਹ ਫੋਰਕਲਿਫਟ ਡਰਾਈਵਰ ਹੈ ਕੋਈ ਵੀ ਤੁਹਾਡੇ ਕੋਲ ਸਕਿੱਲ ਹੈ ਟਰਾਂਸਪੋਰਟ ਸੰਬੰਧੀ ਤੁਸੀਂ ਡਾਕ ਵਰਕਰ ਹੋ ਤੁਸੀਂ ਮੈਨੇਜਮੈਂਟ ਦੇ ਉੱਤੇ ਕੰਮ ਕੀਤਾ ਹੋਇਆ ਤਾਂ ਵੀ ਅਸੀਂ ਹਾਇਰ ਕਰ ਸਕਦੇ ਹੋ ਜ਼ਿਆਦਾ ਜਾਣਕਾਰੀ ਲਈ ਹਰ ਇੱਕ ਜਿਹੜੀ ਜੋਬ ਆ ਉਸ ਦੇ ਲਈ 905-453-1400 905-453-1400 ਧੰਨਵਾਦ ਬਾਈ ਜੀ
ਬਹੁਤ ਸ਼ੁਕਰੀਆ ਸਰ ਦੇਵ ਮੰਗਲ ਸਾਹਿਬ ਥੈਂਕ ਯੂ ਸਰ ਥੈਂਕ ਯੂ ਜੀ
ਥੈਂਕ ਯੂ
ਥੈਂਕ ਯੂ ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ ਹਾਂਜੀ ਰਮੇਸ਼ਿੰਦਰ ਚੌਹਾਨ ਸਾਹਿਬ ਤੁਸੀਂ ਆਉਂਦੇ ਰਹੋ ਜੀ ਗੋ ਅਹੈਡ ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਜੀ
ਇਹਦੇ ਵਿੱਚ ਮੈਂ ਗੱਲ ਕਰਨੀ ਸੀ ਜਿਹੜਾ ਆਪਣਾ ਇੰਡੀਆ ਦੇ ਵਿੱਚ ਤੁਹਾਨੂੰ ਪਤਾ ਹੁਣ ਬਹੁਤ ਸ਼ੋਰ ਸ਼ਰਾਬਾ ਚੱਲ ਰਿਹਾ ਐਵਰੀ ਡੇ ਇੱਕ ਪਾਰਟੀ ਬਹਿੰਦੀ ਹੈ ਦੂਸਰੀ ਉੱਠ ਜਾਂਦੀ ਹੈ ਤੁਹਾਨੂੰ ਨਹੀਂ ਲੱਗਦਾ ਜੀ ਕਿ ਜੇ ਇਹ ਮੋਦੀ ਸਾਹਿਬ ਨੇ ਜੋ ਇਹ ਨਵਾਂ ਇਸ਼ੂ ਛੇੜ ਲਿੱਤਾ ਇਹ ਥੋੜ੍ਹਾ ਜਿਹਾ ਡਰੇ ਵੀ ਕਰ ਸਕਦੇ ਸੀ ਇੱਕ ਦੋ ਸਾਲ ਬਾਅਦ ਵੀ ਕਰ ਸਕਦੇ ਸੀ ਕਿਉਂਕਿ 3-4 ਕੰਮ ਤਾਂ ਉਹਨਾਂ ਨੇ ਅੱਛੇ ਅੱਛੇ ਕਰ ਹੀ ਦਿੱਤੇ ਸੀ ਤੇ ਰੈਦਰ ਦੈਨ ਇਸ ਚੀਜ਼ ਨੂੰ ਉਹ ਪਿੱਛੇ ਪਾ ਕੇ ਥੋੜ੍ਹਾ ਜਿਹਾ ਇਕਾਨਮੀ ਦਾ ਜੋਬ ਕ੍ਰੀਏਸ਼ਨ ਤੇ ਜਿਹੜਾ ਸਭ ਤੋਂ ਵੱਡਾ ਮੁੱਦਾ ਯੂਥਰੀ ਜੀ ਇੰਡੀਆ ਦਾ ਹੈਗਾ ਇਸ ਟਾਈਮ ਜਿਹੜਾ ਇੰਡੀਆ ਨੂੰ ਇੱਕ ਦਿਨ ਘੇਰੇਗਾ ਉਹ 10-15 ਸਾਲ ਜ਼ਿਆਦਾ ਜ਼ਿਆਦਾ ਚਾਹੀਦੇ ਆ ਯੂਥਰੀ ਜੀ ਇਸ ਤੋਂ ਪਤਾ ਚੱਲ ਜਾਏਗਾ ਤੁਹਾਨੂੰ ਆਪਣੇ ਉਹ ਹੈਗਾ ਪਾਪੂਲੇਸ਼ਨ ਜੇ ਪਾਪੂਲੇਸ਼ਨ ਕੰਟਰੋਲ ਦਾ ਬਿੱਲ ਲੈ ਕੇ ਆਉਂਦੇ ਦੋ ਬੱਚੇ ਹੋਣੇ ਚਾਹੀਦੇ ਆ ਦੋ ਤੋਂ ਵੱਧ ਨਹੀਂ ਹੋਣੇ ਚਾਹੀਦੇ ਦੋ ਬੱਚੇ ਵਾਲਿਆਂ ਨੂੰ ਸਾਰੇ ਬੈਨੀਫਿਟ ਯੂਨੀਵਰਸਿਟੀ ਤੱਕ ਦੀ ਸਟੱਡੀ ਫ੍ਰੀ ਉਹਨਾਂ ਦਾ ਬੇਬੀ ਬੋਨਸ ਜਿੱਤੇ ਜਿਸ ਤਰ੍ਹਾਂ ਸਾਨੂੰ ਇੱਥੇ ਮਿਲਦਾ ਬੱਚਿਆਂ ਨੂੰ ਤਾਂ ਵੈਂਚਲੀ ਮੇਰਾ ਖਿਆਲ ਯੂਥ ਵੀ ਕੋਈ ਵੀ ਬੰਦਾ ਜਿਹੜਾ ਹੈਗਾ ਉਹ ਆਟੋ ਦਾ ਦੇ ਜਾਏਗਾ ਨਹੀਂ ਸਵਾਲ ਹੀ ਨਹੀਂ ਪੈਦਾ ਹੁੰਦਾ ਜਿਸ ਬੱਚਿਆਂ ਨੂੰ ਪੜ੍ਹਾਈ ਮਿਲ ਰਹੀ ਆ ਉਹਨਾਂ ਨੂੰ ਫਿਰ ਬੇਬੀ ਬੋਨਸ ਮਿਲ ਰਿਹਾ ਹੈ ਜੀ ਤੇ ਫਿਰ ਸਾਰੇ ਬੈਨੀਫਿਟ ਮਿਲ ਰਹੇ ਆ ਫਿਰ ਲੋਕ ਕਿਉਂ ਪੁੱਛੇ ਸਿੱਧੇ ਕੰਮਾਂ 'ਚ ਜਾਣਗੇ ਤਾਂ ਪਾਪੂਲੇਸ਼ਨ ਜਿਹੜੀ ਕੰਟਰੋਲ ਨਹੀਂ ਹੋ ਰਹੀ ਉਹਦਾ ਫਿਰ ਖਮਿਆਜਾ ਇਹਨਾਂ ਨੂੰ ਭੁਗਤਣਾ ਪਏਗਾ ਜ਼ਿਆਦਾ ਜ਼ਿਆਦਾ ਕਿੰਨਾ ਕੁ ਟਾਈਮ ਲੱਗੇਗਾ 15 ਸਾਲ ਲੱਗ ਜਾਣਗੇ ਹੁਣ ਤੁਸੀਂ ਦੇਖੋ ਨਾ ਵੀ ਦੋ ਬੱਚਿਆਂ ਦੀ ਥਾਂ ਤੇ ਉੱਥੇ ਤਾਂ ਲੋਕਾਂ ਦੇ 10-10 ਬੱਚੇ ਹੈ 8-8 ਬੱਚੇ ਮਿਨੀਮਮ ਤੇ ਫਿਰ ਉਹ ਡੈਮੇਜ ਕੀ ਹੋ ਰਿਹਾ ਉਹ ਤਾਂ ਕੰਟਰੀ ਦਾ ਹੋ ਰਿਹਾ ਨਾ ਜਿਹੜਾ ਪੜ੍ਹਾ ਲਿਖਿਆ ਤਬਕਾ ਉਹਨਾਂ ਨੇ ਤਾਂ ਉੱਥੇ ਵੀ 2 ਬੱਚੇ ਉਸ ਤੋਂ ਵੱਧ ਹੈ ਜਿਹੜਾ ਲੇਕਿਨ ਦੂਸਰਾ ਤਬਕਾ ਇਹ ਹੈਗਾ ਜਿਹਨਾਂ ਨੂੰ ਨੌਲੇਜ ਹੀ ਨਹੀਂ ਐਜੂਕੇਸ਼ਨ ਨਹੀਂ ਹੈਗੀ ਉਹ ਬੱਚੇ ਪੈਦਾ ਕਰੀ ਜਾ ਰਹੇ ਤੇ ਇਹ ਜੇ ਮੋਦੀ ਸਾਹਿਬ ਕੁਛ ਕਰਦੇ ਤਾਂ ਕੰਟਰੀ ਦੀ ਭਲਾਈ ਹੋਣੀ ਸੀ ਕਰਨਾ ਤਾਂ ਇਹਨਾਂ ਨੂੰ ਪੈਣਾ ਜ਼ਰੂਰੀ ਸੀ ਅਗਲੀ ਇਲੈਕਸ਼ਨ ਤੋਂ ਪਹਿਲਾਂ ਨਹੀਂ ਤਾਂ ਫਿਰ ਇਹ ਟਾਈਮ ਜੀ ਬਹੁਤ ਹੋਊਗਾ ਮੁਲਕ ਦਾ ਬਰਬਾਦੀ ਹੋ ਜਾਣੀ ਹੈ ਇੰਡੀਆ ਦੀ ਕਿਉਂਕਿ ਇੰਡੀਆ ਨੂੰ ਇੰਨੀ ਵੱਡੀ ਪਾਵਰ ਹੈ ਇੰਡੀਆ ਨੂੰ ਯੁਧਵੀਰ ਜੀ ਕੋਈ ਵੀ ਬਾਹਰ ਦਾ ਮੁਲਕ ਨਹੀਂ ਮਾਰ ਸਕਦਾ ਕਦੀ ਵੀ ਜਿਸ ਦਿਨ ਇੰਡੀਆ ਨੂੰ ਮਾਰ ਪੈਣੀ ਆ ਉਹਦੇ ਅੰਦਰੋਂ ਪੈਣੀ ਆ ਇਹ ਤੁਸੀਂ ਗੱਲ ਅੱਜ ਲਿਖ ਲਓ ਜੇ ਮੈਂ ਵੀ ਜਿੰਦਾ ਰਿਹਾ ਤਾਂ ਤੁਹਾਡੇ ਨਾਲ ਤਾਂ ਗੱਲਬਾਤ ਹੁੰਦੀ ਰਹਿਣੀ ਹੈ ਇੰਡੀਆ ਦਾ ਡੈਮੇਜ ਜਿਹੜਾ ਹੈਗਾ ਅੰਦਰੂਨੀ ਹੋਣਾ, ਨਾ ਕਿ ਬਾਹਰ ਵਾਲੇ ਨੇ ਕਿਸੇ ਨੇ ਕਰਨਾ। ਯੂਪੀ ਜੀ, ਮੈਂ ਤੁਹਾਡੇ ਤੋਂ ਇਹ ਵੀ ਮਿਲ ਰਿਹਾ ਇੱਕ ਕੋਈ ਕ੍ਰਿਕਟਰ ਹੈ ਕਲੇਰੀਆ, ਇਫ ਆਈ ਨੋਟ ਰੋਂਗ, ਮੈਨੂੰ ਨਹੀਂ ਪਤਾ ਕੌਣ ਹੈ ਭਾਈ ਸਾਹਿਬ, ਉਹਦਾ ਕਾਫੀ ਰੌਲਾ ਰੱਪਾ ਚੱਲ ਰਿਹਾ। ਇਹਨਾਂ ਨੂੰ ਕੀ ਗਰਾਊਂਡ ਇਹਨਾਂ ਦੇ ਕੀ ਇਸ਼ੂ ਹੈ, ਕੀ ਕੰਪਲੇਂਟ ਕਰ ਰਹੇ ਹੋ, ਪਾਕਿਸਤਾਨ ਕ੍ਰਿਕਟ ਟੀਮ ਦੇ ਵਿੱਚ ਹੈ, ਕੌਣ ਹੈ ਕੌਣ ਨਹੀਂ, ਇਹ ਪਾਕਿਸਤਾਨ ਕ੍ਰਿਕਟ ਟੀਮ ਦੇ ਵਿੱਚ ਹੈਗੇ ਆ, ਤੇ ਤੁਹਾਨੂੰ ਨਹੀਂ ਲੱਗਦਾ ਵੀ ਇਹ ਆਊਟ ਆਫ ਦਾ ਵੇ ਜਾ ਕੇ ਗੱਲ ਕਰ ਰਹੇ ਆ? ਜਦ ਇਹਨਾਂ ਨੇ ਇਹ ਪਾਕਿਸਤਾਨੀ ਜਿਹੜੇ ਹੈਗੇ ਆ ਸਿਟੀਜ਼ਨ ਹੈਗੇ ਆ, ਉੱਥੇ ਦੇ ਬੌਂਡ ਹੈਗੇ ਆ, ਉੱਥੇ ਇਹਨਾਂ ਨੇ ਰਹਿਣਾ, ਤੇ ਪੰਗਾ ਕੀ ਪਾ ਰਹੇ ਆ ਇਹ? ਇਹ ਆਪਣੇ ਆਪ ਨੂੰ ਤਾਂ ਮੁਸੀਬਤ ਚ ਪਾ ਰਹੇ ਆ, ਇਹਨੂੰ ਬਹੁਤ ਵੱਡੀ ਪ੍ਰੋਬਲਮ ਫੇਸ ਕਰਨੀ ਪੈਣੀ ਹੈ। ਤੇ ਜਿੱਥੇ ਕਹਿੰਦੇ ਜਿਹੜੇ ਮੁਲਕ ਰਹੋ ਉਸਦਾ ਬਣ ਕੇ ਚੱਲੋ, ਨਾ ਕਿ ਆਊਟ ਆਫ ਦਾ ਵੇ ਜਾ ਕੇ ਕਰੋ। ਇਹ ਰਹਿਣਾ ਇਹਨਾਂ ਨੇ ਪਾਕਿਸਤਾਨ ਦਿਆਂ, ਫਿਰ ਇਹ ਕਾਪੀ ਕਰ ਰਹੇ ਇੰਡੀਆ ਦੀ, ਵੀ ਜਿਵੇਂ ਹੁਣ ਤੁਸੀਂ ਦੇਖ ਲਓ ਇੰਡੀਆ ਦੇ ਵਿੱਚੋਂ ਇੱਕ ਪਾਸੇ ਕਹਿੰਦੇ ਸਾਡੇ ਰਾਈਟ ਨਹੀਂ ਹੈਗੇ, ਦੂਜੇ ਪਾਸੇ ਉਹ ਬੱਸਾਂ ਵੀ ਚਲਾਈ ਜਾ ਰਹੇ, ਇਹ ਰਾਈਟ ਨਹੀਂ ਤੇ ਕੀ ਹੈ, ਪਾਕਿਸਤਾਨ ਰਾਈਟ ਦੇ ਦੇਗਾ ਪਹਿਲਾਂ? ਤੇ ਮੇਰਾ ਮਤਲਬ ਇਹ, ਇੱਕ ਤਾਂ ਇਹਦੇ ਬਾਰੇ ਐਕਸਪਲੇਨ ਕਰਨਾ ਕਿ ਇਹ ਭਾਈ ਸਾਹਿਬ ਕੌਣ ਹੈ, ਜੇ ਇਹਨਾਂ ਨੇ ਰਹਿਣਾ ਹੈ ਪਾਕਿਸਤਾਨ 'ਚ ਤਾਂ ਚੁੱਪ ਕਰਕੇ ਮੂੰਹ ਨੂੰ ਤਾਲਾ ਲਾ ਕੇ ਰਹਿਣ, ਵਰਨਾ ਫਿਰ ਇਹ ਛੱਡ ਗਏ ਪਾਕਿਸਤਾਨ। ਰਹੀ ਤੀਸਰੀ ਗੱਲ ਜੀ, ਆਪਣੇ ਬਨਾਰਸੀ ਦਾਸ ਜੀ ਬੜੇ ਪੜ੍ਹੇ ਲਿਖੇ ਇਨਸਾਨ ਆ, ਉਹ ਕਹਿ ਰਹੇ ਸੀ ਪਾਕਿਸਤਾਨ ਦੀ ਫੌਜ ਬਾਰੇ ਅਕਸਰ ਪੁੱਛਿਆ ਜਾਂਦਾ, ਉਹ ਵੈਰੀ ਸਿੰਪਲ ਆ ਯੂਥ ਵਿੱਚ ਜੀ, 70 ਸਾਲ ਦੋ ਮੁਲਕ ਆਜ਼ਾਦ ਹੋਏ, ਇੱਕ ਮੁਲਕ ਕਿੱਥੇ ਪਹੁੰਚ ਗਿਆ, ਦੂਜਾ ਮੁਲਕ ਫੌਜ ਨੇ ਉੱਤੇ ਹੀ ਨਹੀਂ ਉੱਠਣ ਦਿੱਤਾ, ਉਹ ਅੱਜ ਜਿੱਥੋਂ ਚੱਲਿਆ ਸੀ ਉੱਥੇ ਖੜਿਆ ਹੋਇਆ, ਕਿਉਂਕਿ ਇਹ ਚੀਜ਼ਾਂ ਸੋਚਣ ਦੀ ਗੱਲ ਹੈ ਆਪਾਂ ਨੂੰ ਕਿ ਵਾਈ ਦਾ ਕੰਟਰੀ ਸੋ ਬਿਹਾਈਂਡ। ਇਹ ਜੇ ਮੇਰਾ ਉਹਦੇ ਤੁਹਾਡੇ ਦਿਮਾਗ 'ਚ ਪੈ ਗਈ ਗੱਲ, ਤਾਂ ਸਭ ਕੁਛ ਨਹੀਂ ਚਾਹੀਦਾ ਸਰ, ਨਾ ਸੀ ਤਾਂ ਮੈਨੂੰ ਇਹ, ਮੈਂ ਆਪਦੇ ਯੂਥ ਜੀ ਤੁਹਾਡੇ ਵਿਚਾਰ ਸੁਣਨਾ। ਥੈਂਕ ਯੂ ਵੈਰੀ ਮੱਚ, ਗੁੱਡ ਡੇ।
ਥੈਂਕ ਯੂ ਚੌਹਾਨ ਸਾਹਿਬ, ਹੈਵ ਅ ਗੁੱਡ ਡੇ। ਬੜੀ ਵਾਰੀ ਕੋਸ਼ਿਸ਼ ਕਰਦਾ ਸਾਰੇ ਸਵਾਲਾਂ ਦੇ ਜਵਾਬ ਦੇਵਾਂ। ਪਹਿਲੀ ਜਿਹੜੀ ਤੁਸੀਂ ਗੱਲ ਕੀਤੀ ਹੈਗੀ ਆ ਚੌਹਾਨ ਸਾਹਿਬ, ਕਿ ਥੋੜ੍ਹੀ ਦੇਰ ਨਾ ਕਰ ਦੇਣਾ ਚਾਹੀਦਾ ਸੀਗਾ, ਮੈਂ ਸਮਝਦਾ ਕਿ ਜਿਹੜਾ CAA ਆ ਇਹ ਸਹੀ ਫੈਸਲਾ ਹੈਗਾ, ਇਹਦੇ 'ਚ ਕੋਈ ਗਲਤ ਫੈਸਲਾ ਨਹੀਂ ਹੈ, ਕਿਉਂਕਿ ਜਿਹੜੇ ਲੋਕ ਇੰਨੇ ਸਾਲਾਂ ਦੀ ਵੇਟ ਕਰ ਰਹੇ ਆ, 2003 ਦੇ ਵਿੱਚ ਡਾਕਟਰ ਮਨਮੋਹਨ ਸਿੰਘ ਨੇ ਕਿਹਾ ਸੀ ਕਿ ਬਹੁਤ ਲੇਟ ਹੋ ਗਿਆ। ਸਰ ਤੁਸੀਂ ਉਹਨਾਂ ਲੋਕਾਂ ਨੂੰ ਪੁੱਛੋ ਨਾ, ਹੁਣ ਅੱਜ ਮੈਂ ਸਵੇਰੇ ਇੱਕ ਆਪਣੇ ਸਰਦਾਰ ਸਾਹਿਬ ਸੀਗੇ ਜਿਹੜੇ ਕਿ ਉੱਥੋਂ ਤਾਲਿਬਾਨ ਟੈਰਰਿਸਟ ਦੇ ਹੱਥੋਂ ਬਚ ਕੇ 1992 ਦਾ ਇੱਕ ਬੰਦਾ ਆਇਆ ਹੋਵੇ, ਤੇ ਉਹ ਅੱਜ ਤੱਕ ਵਿਚਾਰਾ ਸਟਰਗਲ ਕਰ ਰਿਹਾ ਸੀਗਾ, ਠੀਕ ਹੈ। ਬਾਕੀ ਉਹਨਾਂ ਦੇ ਨਾਲ ਦੇ ਜਿਹੜੇ ਹੋਰ ਸਿੱਖ ਪਰਿਵਾਰ ਸੀਗੇ ਜਿਹੜੇ ਉੱਥੋਂ ਅਫਗਾਨਿਸਤਾਨ ਤੋਂ ਆਏ ਸੀਗੇ, ਉਹ ਇਹ 92 ਦੇ ਸੀਗੇ, ਇੱਕ ਪਰਿਵਾਰ ਉਹ ਦੱਸ ਰਹੇ ਸੀਗੇ 97 ਦਾ ਆਇਆ ਹੋਇਆ। ਹੁਣ ਤੁਸੀਂ ਅੰਦਾਜ਼ਾ ਲਾਓ ਕਿ 92 ਦਾ ਕੋਈ 97 ਦਾ ਕਿਸੇ ਨੂੰ 20 ਸਾਲ 25 ਸਾਲ 30 ਸਾਲ ਹੋ ਗਏ ਨੇ, ਦੇ ਆਰ ਆਲ ਸਟਰਗਲਿੰਗ ਦੇਅਰ, ਜਿਹਨਾਂ ਨੂੰ ਵਿਚਾਰਿਆਂ ਨੂੰ ਪਤਾ ਹੀ ਨਹੀਂ ਕਿ ਸਾਨੂੰ ਸਿਟੀਜ਼ਨਸ਼ਿਪ ਮਿਲਣੀ ਹੈ ਇੰਡੀਆ ਦੀ ਕਿ ਨਹੀਂ ਮਿਲਣੀ, ਜੋਬਸ ਵਿੱਚ ਉਹ ਕਹਿੰਦੇ ਸਾਨੂੰ ਦਿੱਕਤਾਂ ਆ ਰਹੀਆਂ, ਵਿਆਹ ਸ਼ਾਦੀ ਬੱਚੇ ਦੀ ਕਰਨੀ ਉਹਦੇ ਦਿੱਕਤਾਂ ਆ ਰਹੀਆਂ ਨੇ। ਸੋ CAA ਬਿਲਕੁਲ ਵੈਲਕਮ ਫੈਸਲਾ ਹੈ, ਸਹੀ ਫੈਸਲਾ ਹੈ, ਔਰ ਟਾਈਮਲੀ ਮੈਂ ਤਾਂ ਕਹਿੰਦਾ, ਬਲਕਿ ਆਲਰੇਡੀ ਲੇਟ ਹੋ ਗਿਆ ਹੈ ਫੈਸਲਾ, ਆਲਰੇਡੀ ਲੇਟ। ਇੰਡੀਆ ਦੇ ਵਿੱਚ ਕੀ ਹੈ, ਇੰਡੀਆ ਦੇ ਵਿੱਚ ਕਿਹੜੀ ਚੀਜ਼ ਐਸੀ ਹੈ ਜਿਹੜੀ ਬਿਨਾਂ ਪ੍ਰੋਟੈਸਟ ਤੋਂ ਨਿਕਲ ਜਾਂਦੀ ਹੈ? ਹਰ ਚੀਜ਼ ਲਈ ਉੱਥੇ ਪ੍ਰੋਟੈਸਟ ਨੇ, 130 ਕਰੋੜ ਦੀ ਆਬਾਦੀ ਹੈ, 1-2 ਲੱਖ ਬੰਦਾ ਤੇ ਪ੍ਰੋਟੈਸਟ ਦੇ ਕੰਮਾਂ 'ਚ ਲੱਗਾ ਹੁੰਦਾ ਉੱਥੇ। ਹਾਂ, ਇਹਦੇ ਵਿੱਚ ਇੱਕ ਚੀਜ਼ ਸਰਕਾਰ ਕਰ ਸਕਦੀ ਸੀਗੀ ਕਿ ਯੈਸ ਦੇ ਕੁਡ ਹੈਵ ਇਨਕਲੂਡਡ ਅਹਿਮਦੀਆ ਕਮਿਊਨਿਟੀ ਐਜ਼ ਵੈਲ ਐਜ਼ ਮੁਸਲਿਮ ਆਲਸੋ ਇਨ ਦੈਟ। ਜਦੋਂ ਕੋਈ ਐਪਲੀਕੇਸ਼ਨ ਸੀਗੀ ਨਹੀਂ ਤਾਂ ਫਿਰ ਉਹਦੇ ਵਾਸਤੇ ਕਿਉਂ ਨਾਮ ਨਹੀਂ ਇਨਕਲੂਡ ਕੀਤਾ ਗਿਆ? ਕਰ ਦੇਣਾ ਚਾਹੀਦਾ ਸੀ, ਮੁਸਲਿਮ ਕਮਿਊਨਿਟੀ ਵੀ ਕਰ ਦਿੰਦੇ, ਅਹਿਮਦੀਆ ਕਮਿਊਨਿਟੀ ਵੀ ਕਰ ਦਿੰਦੇ, ਸਾਰੇ ਕਰ ਦਿੰਦੇ। ਸੋ ਵਿਆਹ ਕਿਸੇ ਵੀ ਧਰਮ ਦਾ ਨਾਮ ਨਾ ਪਾਉਂਦੇ। ਇਹ ਕਹਿੰਦੇ ਕਿ ਠੀਕ ਹੈ ਜੀ, ਇਹ 33,000 ਲੋਕ ਜਿੰਨੇ ਵੀ ਪੈਂਡਿੰਗ ਨੇ ਅਸੀਂ ਨਾ ਸਾਰਿਆਂ ਨੂੰ ਕਲੀਅਰ ਕਰ ਰਹੇ ਹਾਂ, ਠੀਕ ਹੈ। ਸੋ ਇਹ ਮੇਰੇ ਖਿਆਲ ਦੇ ਨਾਲ ਜੇ ਉਹ ਇਹ ਕਰ ਦਿੰਦੇ ਤਾਂ ਫਿਰ ਇੰਨਾ ਸ਼ੋਰ ਸ਼ਰਾਬਾ ਜਿਹੜਾ ਨਾ ਹੁੰਦਾ। ਅਸਲ ਦੇ ਵਿੱਚ ਤੇ ਜਿਹੜੀ ਓਪੋਜੀਸ਼ਨ ਹੈਗੀ, ਉਹਨਾਂ ਕੋਲ ਕੋਈ ਹੋਰ ਮੁੱਦਾ ਹੈ ਨਹੀਂ। ਜਿੰਨੇ ਹੁਣ ਜਜ਼ਬਾਤੀ ਹੋਏ ਨੇ, ਸੋਨੀਆ ਗਾਂਧੀ ਜੀ, ਪ੍ਰਿਯੰਕਾ ਗਾਂਧੀ ਜੀ, ਆਪਣੇ ਰਾਹੁਲ ਗਾਂਧੀ ਜੀ, ਇਹਨਾਂ ਨੂੰ ਕੋਈ ਪੁੱਛੇ ਕਿ ਇਹਨਾਂ ਦੇ ਟਾਈਮ ਦੇ ਉੱਤੇ ਜਦੋਂ 1984 ਜੋ ਕੁਛ ਹੋਇਆ, ਸਿੱਖ ਕਤਲੇਆਮ ਹੋਇਆ, ਉਹਨਾਂ ਨੇ ਇਹਨਾਂ ਨੇ ਤੇ ਆਪਣੇ ਅੱਜ ਤੱਕ ਉਹਨਾਂ ਦੋਸ਼ੀਆਂ ਨੂੰ ਸਾਈਡਲਾਈਨ ਨਹੀਂ ਕੀਤਾ? ਜਗਦੀਸ਼ ਟਾਈਟਲਰ ਨੂੰ ਨਾਲ ਲੈ ਕੇ ਪ੍ਰੋਟੈਸਟ ਕਰ ਰਹੇ ਨੇ। ਕਾਂਗਰਸ ਨੇ ਕ੍ਰਾਈਮ ਦੇ ਮਾਮਲੇ 'ਚ ਇੰਨੀ ਜਜ਼ਬਾਤੀ ਨਹੀਂ ਹੋਈ, ਨੌਕਰੀਆਂ ਦੇ ਮਾਮਲੇ 'ਚ ਇੰਨੀ ਜਜ਼ਬਾਤੀ ਨਹੀਂ ਹੋਈ। ਦੂਸਰੀ ਜਿਹੜੀ ਤੁਹਾਡੀ ਗੱਲ ਹੈ ਕਿ ਜੀ ਇੰਡੀਆ ਦੇ ਵਿੱਚ ਪਾਪੂਲੇਸ਼ਨ ਦੇ ਕੰਟਰੋਲ ਹੋਣਾ ਚਾਹੀਦਾ, ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ। ਪਾਪੂਲੇਸ਼ਨ ਜਿਸ ਤੇਜ਼ੀ ਨਾਲ ਵੱਧ ਰਹੀ ਹੈ, ਇੰਡੀਆ 'ਚ ਨੌਕਰੀਆਂ ਨਹੀਂ ਕ੍ਰੀਏਟ ਹੋ ਰਹੀਆਂ। ਇੰਡੀਆ ਦੇ ਵਿੱਚ ਪਹਿਲਾਂ ਤਾਂ ਇਕਨੋਮੀ ਨਹੀਂ ਇੰਨੀ ਤੇਜ਼ੀ ਨਾਲ ਗਰੋ ਹੋ ਰਹੀ, ਇੰਡੀਆ ਦੀ ਇਕਨੋਮੀ ਇਸ ਵੇਲੇ ਕਾਫੀ ਡਾਊਨ ਹੈ, ਔਰ ਇੰਡੀਆ ਦੇ ਵਿੱਚ ਇਸ ਵੇਲੇ ਨੌਕਰੀਆਂ ਬਹੁਤ ਘੱਟ ਕ੍ਰੀਏਟ ਹੋ ਰਹੀਆਂ। ਇੰਡੀਆ ਨੂੰ ਬੜੀ ਤੇਜ਼ੀ ਨਾਲ ਇਸ 'ਤੇ ਕੰਮ ਕਰਨਾ ਪਏਗਾ, ਨਹੀਂ ਤਾਂ ਜਿਸ ਤੇਜ਼ੀ ਨਾਲ ਪਾਪੂਲੇਸ਼ਨ ਵੱਧ ਰਹੀ ਹੈ, ਇਕਨੋਮੀ ਨਹੀਂ ਵੱਧ ਰਹੀ ਹੈ, ਔਰ ਨੌਕਰੀਆਂ ਨਹੀਂ ਕ੍ਰੀਏਟ ਹੋ ਰਹੀਆਂ। ਇਹ ਸਾਰੀਆਂ ਚੀਜ਼ਾਂ ਇੱਕ ਵੱਡਾ ਕਿਓਸ ਕਰ ਦੇਣਗੀਆਂ ਇੰਡੀਆ ਦੇ ਵਿੱਚ ਆਉਣ ਵਾਲੇ। ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ, ਤੁਸੀਂ 10 ਸਾਲ ਕਹਿ ਰਹੇ ਹੋ, ਮੈਂ ਤਾਂ ਕਹਿੰਦਾ ਸ਼ਾਇਦ 5 ਸਾਲ ਜਿੰਨਾ ਵੱਡਾ ਕੋਈ ਉੱਥੇ ਕਿਓਸ ਹੋ ਜਾਵੇ, ਕਿਉਂਕਿ ਅਸਲ ਮੁੱਦੇ ਇਹ ਨੇ। ਲੋਕੀ ਇਹਨਾਂ ਚੀਜ਼ਾਂ ਤੋਂ ਪਰੇਸ਼ਾਨ ਨੇ, ਲੋਕ ਮਹਿੰਗਾਈ ਤੋਂ ਪਰੇਸ਼ਾਨ ਨੇ, ਲੋਕ ਇਸ ਵੇਲੇ ਨੌਕਰੀਆਂ ਨਹੀਂ ਕ੍ਰੀਏਟ ਹੋ ਰਹੀਆਂ, ਦੇਖਿਆ ਜਾਏ ਤੇ ਉੱਥੇ ਇਸ ਵੇਲੇ ਬਹੁਤ ਬਹੁਤ ਹੀ ਬੜੇ ਚੈਲੰਜਸ ਹੈਗੇ ਨੇ ਜਿਹਦੀ ਵਜ੍ਹਾ ਦੇ ਨਾਲ ਇਹ ਸਾਰਾ ਕੁਝ ਜਿਹੜਾ ਉੱਥੇ ਸੋਲਵ ਨਹੀਂ ਹੋ ਪਾ ਰਿਹਾ। ਹਾਂਜੀ, ਅਗਲੀ ਕਾਲਰ ਵੱਧਦੇ ਹਾਂ ਜੀ। ਗੁਰਜੰਟ ਜੀ, ਤੁਸੀਂ ਆਉਂਦੇ ਰਹੋ। ਗੁਰਜੰਟ ਸਾਹਿਬ, ਗੋ ਐਟ। ਅੱਛਾ, ਇੱਕ ਸੋਰੀ, ਹਾਂਜੀ ਗੁਰਜੰਟ ਸਿੰਘ ਜੀ, ਤੁਸੀਂ ਹੋਲਡ ਕਰ ਲੈ। ਇੱਕ ਤੁਸੀਂ ਉਹ ਦਾਨਿਸ਼ ਕਨੇਰੀਆ ਦਾ ਮੈਨੂੰ ਪੁੱਛਿਆ ਸੀ, ਉਹ ਦਾਨਿਸ਼ ਕਨੇਰੀਆ ਦਾ ਇੱਦਾਂ ਸੀਗਾ ਕਿ ਉਹ ਉਹਨਾਂ ਨੇ ਨਹੀਂ ਪਹਿਲਾਂ ਕੁਛ ਬੋਲਿਆ, ਸ਼ੋਏਬ ਅਖਤਰ ਹੋਣਾ ਨੇ ਇੱਕ ਟੀਵੀ ਟਾਕ ਸ਼ੋ ਦੇ ਵਿੱਚ ਪਹਿਲਾਂ ਸ਼ੋਏਬ ਅਖਤਰ ਸਾਹਿਬ ਨੇ ਇੱਕ ਬਿਆਨ ਦਿੱਤਾ ਕਿ ਉਹਨਾਂ ਦੇ ਨਾਲ ਜਿਹੜਾ ਉਹਨਾਂ ਦਾ ਸਾਥੀ ਖਿਲਾੜੀ ਸੀਗਾ ਦਾਨਿਸ਼ ਕਨੇਰੀਆ, ਕਿਉਂਕਿ ਦਾਨਿਸ਼ ਕਨੇਰੀਆ ਇੱਕ ਹਿੰਦੂ ਸੀਗਾ ਕਿ ਹਿੰਦੂ ਹੀ ਹੈ ਉਹ, ਤੇ ਸ਼ੋਏਬ ਅਖਤਰ ਹੋਣਾ ਨੇ ਬਿਆਨ ਦਿੱਤਾ ਕਿ ਕਿਉਂਕਿ ਉਹ ਹਿੰਦੂ ਸੀਗਾ ਤੇ ਉਹਦੇ ਨਾਲ ਗਲਤ ਵਿਵਹਾਰ ਜਿਹੜਾ ਉਹ ਕੀਤਾ ਜਾਂਦਾ ਸੀਗਾ, ਹੀ ਵਾਜ ਇਲ ਟ੍ਰੀਟਡ ਬਿਕੋਜ਼ ਜਸਟ ਬਿਕੋਜ਼ ਹੀ ਵਾਜ ਹਿੰਦੂ। ਹਾਲਾਂਕਿ ਉਹ ਵਧੀਆ ਪ੍ਰਦਰਸ਼ਨ ਕਰ ਰਹੇ ਸੀ, ਵਿਕਟਸ ਵੀ ਲੈ ਰਹੇ ਸੀ, ਪਾਕਿਸਤਾਨ ਨੂੰ ਵਧੀਆ ਸਪੋਰਟ ਕਰ ਰਹੇ ਸੀਗੇ, ਲੇਕਿਨ ਉਹਦੇ ਬਾਵਜੂਦ ਹੀ ਵਾਜ ਬੀਂਗ ਇਲ ਟ੍ਰੀਟਡ ਜਸਟ ਬਿਕੋਜ਼ ਹੀ ਵਾਜ ਅ ਹਿੰਦੂ। ਇਹ ਸ਼ੋਏਬ ਅਖਤਰ ਸਾਹਿਬ ਨੇ ਪਹਿਲਾਂ ਬਿਆਨ ਦਿੱਤਾ। ਅੱਛਾ, ਹੁਣ ਕਿਉਂਕਿ ਸ਼ੋਏਬ ਅਖਤਰ ਸਾਹਿਬ ਨੇ ਬਿਆਨ ਦੇ ਦਿੱਤਾ ਤੇ ਉਹਨੂੰ ਫਿਰ ਦਾਨਿਸ਼ ਕਨੇਰੀਆ ਨੇ ਐਕਸੈਪਟ ਕੀਤਾ ਕਿ ਹਾਂ ਵਾਕਿਆ ਹੀ ਉਹ ਕਹਿੰਦੇ ਜੀ ਮੇਰੇ ਨਾਲ ਐਸਾ ਹੁੰਦਾ ਸੀਗਾ, ਔਰ ਮੈਂ ਉਸ ਵੇਲੇ ਡਰ ਦੇ ਮਾਰੇ ਬਿਆਨ ਨਹੀਂ ਦਿੱਤਾ ਕਦੇ ਵੀ, ਤੇ ਮੈਂ ਅੱਜ ਇਹ ਜਿਹੜਾ ਬਿਆਨ ਹੈ ਉਹ ਦੇ ਰਿਹਾ। ਤੋ ਇਹ ਦਾਨਿਸ਼ ਕਨੇਰੀਆ ਉਹਨਾਂ ਦੀ ਕਹਾਣੀ ਹੈ। ਰਾਜਾ, ਇੱਕ ਹੋਰ ਉਹ ਕੰਟਰੋਵਰਸੀ ਛਿੜ ਗਈ ਹੈ ਕਿ ਸ਼ਾਹਿਦ ਅਫਰੀਦੀ ਹੁਣਾਂ ਨੇ ਇੱਕ ਹੋਰ ਟਾਕ ਸ਼ੋਅ ਦੇ ਉੱਤੇ, ਇਹ ਪਾਕਿਸਤਾਨੀ ਟਾਕ ਸ਼ੋਅ ਦੇ ਉੱਤੇ, ਉਹਨਾਂ ਨੇ ਕਹਿ ਦਿੱਤਾ ਕਿ ਜੀ ਉਹਨਾਂ ਦੀ ਜਿਹੜੀ ਡਾਟਰ ਸੀਗੀ ਉਹ ਹਿੰਦੂ ਰੀਤੀ ਰਿਵਾਜਾਂ ਦੇ ਅਨੁਸਾਰ ਜਿਹੜੀ ਆਰਤੀ ਕੀਤੀ ਜਾਂਦੀ ਹੈ, ਸ਼ਾਹਿਦ ਅਫਰੀਦੀ ਜੀ ਕਹਿੰਦੇ ਆ ਕਿ ਉਹਨਾਂ ਦੀ ਬੇਟੀ ਦੇਖ ਰਹੀ ਸੀ ਟੀਵੀ, ਕਿਉਂਕਿ ਉਹ ਕਹਿੰਦੇ ਜੀ ਨਾਟਕ ਆਉਂਦੇ ਆ ਇੰਡੀਅਨ ਟੀਵੀ ਸਿਨੇਮਾ ਦੇ ਉੱਤੇ, ਤੇ ਉਹ ਨਾਟਕ ਦੇਖ ਰਹੀ ਸੀ, ਉਹਨਾਂ ਦੀ ਵਾਈਫ ਦੇਖ ਰਹੀ ਸੀ, ਉਹ ਕਹਿੰਦੇ ਜੀ ਮੈਂ ਆਪਣੀ ਵਾਈਫ ਨੂੰ ਕਈ ਵਾਰੀ ਕਿਹਾ ਕਿ ਜਿਹੜੇ ਇੰਡੀਅਨ ਟੀਵੀ ਸੀਰੀਅਲ ਦੇਖਣੇ ਆ ਉਸ ਵੇਲੇ ਦੇਖਿਆ ਕਰੋ ਜਦੋਂ ਬੱਚੀਆਂ ਜਿਹੜੀਆਂ ਲੜਕੀਆਂ ਨੇ ਉਹ ਨਾ ਦੇਖਣ। ਉਹ ਕਹਿੰਦੇ ਲੇਕਿਨ ਉਹ ਮੇਰੀ ਵਾਈਫ ਦੇਖਦੀ ਹੈ ਤੇ ਮੇਰੀ ਬੇਟੀ ਨੇ ਵੀ ਦੇਖੇ, ਤੇ ਉਹ ਕਹਿੰਦੇ ਜੀ ਉਹ ਆਰਤੀ ਕਰ ਰਹੀ ਸੀਗੀ, ਉਹ ਜਦੋਂ ਆਰਤੀ ਕਰ ਰਹੀ ਸੀਗੀ ਤੇ ਸ਼ਾਹਿਦ ਅਫਰੀਦੀ ਜੀ ਕਹਿੰਦੇ ਜੀ ਮੈਨੂੰ ਇੰਨਾ ਗੁੱਸਾ ਆਇਆ ਕਿ ਮੈਂ ਟੀਵੀ ਜਿਹੜਾ ਉਹਦੇ ਉਹੀ ਸਾਈਡ ਕਰ ਦਿੱਤਾ, ਉਹਨੂੰ ਤੋੜ ਦਿੱਤਾ ਟੀਵੀ ਨੂੰ। ਸੋ ਹੀ ਸਮੈਸ਼ਡ ਦ ਟੀਵੀ। ਸੋ ਸ਼ਾਹਿਦ ਅਫਰੀਦੀ ਹੁਣਾਂ ਦਾ ਜਦੋਂ ਇਹ ਬਿਆਨ ਉਹਨਾਂ ਨੇ ਟੀਵੀ ਚੈਨਲ ਤੇ ਦਿੱਤਾ, ਉਹ ਹੁਣ ਵਾਇਰਲ ਹੋ ਗਿਆ ਸੋਸ਼ਲ ਮੀਡੀਆ ਦੇ ਉੱਤੇ ਸਾਰਾ ਬਿਆਨ, ਉਹ ਇੱਕ ਨਵੀਂ ਉਹਨਾਂ ਨੇ ਕੰਟਰੋਵਰਸੀ ਛੇੜ ਲਈ ਹੈ, ਹੀ ਇਜ਼ ਬੀਂਗ ਅਟੈਕਡ ਕਿ ਜੀ ਇਹ ਗਲਤ ਗੱਲ, ਇਹਨਾਂ ਨੇ ਕ੍ਰਿਕਟਰ ਨੂੰ ਐਸਾ ਬਿਆਨ ਨਹੀਂ ਦੇਣਾ ਚਾਹੀਦਾ। ਹਾਂਜੀ ਗੁਰਜੰਟ ਸਿੰਘ ਜੀ, ਤੁਸੀਂ ਆਉਂਦੇ ਰਹੋ। ਗੁਰਜੰਟ ਸਿੰਘ ਜੀ, ਗੋ ਅਹੈਡ। ਗੁਰਜੰਟ ਜੀ, ਮੈਨੂੰ ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ, ਮੈਨੂੰ ਸਮਾਂ ਬੜਾ ਘੱਟ ਹੈ, ਸਾਨੂੰ ਅਗਲੇ ਕਾਲਰ ਵੱਲ ਜਾਣਾ ਪਏਗਾ। ਤਾਰਿਕ ਸਾਹਿਬ, ਤੁਸੀਂ ਆਉਂਦੇ ਰਹੋ। ਤਾਰਿਕ ਜੀ, ਫਿਰ ਜਤਿੰਦਰ ਜੀ, ਇਸੇ ਆਰਡਰ 'ਚ ਕਾਲਸ ਜਾਰੀ ਰਹਿਣਗੀਆਂ। ਤਾਰਿਕ ਸਾਹਿਬ, ਗੋ ਅਹੈਡ, ਤੁਸੀਂ ਆਉਂਦੇ ਰਹੋ
ਜੀ। ਇਦੂ ਜੀ, ਸਲਾਮ ਅਲੈਕੁਮ, ਸਤਿ ਸ਼੍ਰੀ ਅਕਾਲ।
ਵਾਲੇਕੁਮ ਸਲਾਮ ਸਾਹਿਬ, ਸਤਿ ਸ਼੍ਰੀ ਅਕਾਲ ਜੀ।
ਇਦੂ ਜੀ, ਚੀਜ਼ ਹੈ ਕਿ ਨਾ ਥੋੜਾ ਜਿਹਾ ਦਾਦੋ ਸ਼ੁਮਾਰ ਮੈਂ ਠੀਕ ਕਰ ਦੇਣੇ ਕਿ ਪਾਕਿਸਤਾਨ ਦੇ ਵਿੱਚ ਔਰ ਪਾਕਿਸਤਾਨ ਤੋਂ ਬਾਹਰ 90% ਪਾਕਿਸਤਾਨੀ ਸਿਰਫ ਔਰ ਸਿਰਫ ਫੌਜ ਦੀ ਜਿਹੜੀ ਪਾਲਿਸੀ ਹੈ ਨਾ, ਸਿਆਸਤ ਦੇ ਵਿੱਚ ਮੁਦਾਖਲਤ ਉਹਨੂੰ ਪਸੰਦ ਨਹੀਂ ਕਰਦੇ, ਔਰ ਜਿਹੜੇ ਡੈਮੋਕ੍ਰੇਸੀ ਨੂੰ ਪਸੰਦ ਕਰਦੇ ਨੇ। ਇੱਕ 5% ਇੱਕ ਦੋ ਛੋਟੀ ਜਿਹੀ ਪਰਸੈਂਟੇਜ ਆ ਜਿਹੜੀ ਕਿ ਇਹ ਐਸਾ ਮਾਹੌਲ ਆ ਕੇ ਇਹਦੇ ਉੱਤੇ ਆ ਕੇ ਪੈਦਾ ਕਰਦੇ ਕਿ ਜੀ ਪਾਕਿਸਤਾਨੀ ਖਾਸ ਤੌਰ ਤੇ ਸਾਰਿਆਂ ਪਾਕਿਸਤਾਨ ਨੂੰ ਗਦਾਰ ਯੇ ਉਹ ਏਜੰਟ ਕਹਿਣਾ ਸ਼ੁਰੂ ਕਰ ਦਿੰਦੇ ਆ ਕਿ ਜੀ ਨਾ ਬਲੀ ਫੌਜ ਦੇ ਖਿਲਾਫ ਗੱਲਾਂ ਕਰ ਰਹੇ ਆ, ਕਿਉਂਕਿ ਇਹਨਾਂ ਨੂੰ ਇੱਥੇ ਪੁੱਛੇ ਬੜੀ ਇੱਕ ਪਰਸੈਂਟੇਜ ਆ, ਇੱਥੇ ਇਹਨੂੰ ਬੜੇ ਪੈਸੇ ਮਿਲਦੇ ਆ। ਕਿੱਥੋਂ ਮਿਲਦੇ ਆ ਜੀ? ਇਹਨਾਂ ਕੋਲ ਮਿਲੀਅਨਸ ਡਾਲਰ ਆ, ਔਰ ਅੱਗੋਂ ਇਹਨਾਂ ਨੂੰ ਬਕਾਇਦਾ ਇਹ ਪ੍ਰਮੋਸ਼ਨ ਇਹ ਡੈਮੋਕ੍ਰੇਸੀ ਦੇ ਖਿਲਾਫ ਔਰ ਪਾਕਿਸਤਾਨ ਦੀ ਜਿਹੜੀ ਲੀਡਰਸ਼ਿਪ, ਜੋ ਵੀ ਕੋਈ ਗੱਲ ਕਰੇ ਉਹਨਾਂ ਨੂੰ ਕਹਿਣਾ ਜਨਾਬ ਲਈ ਇਹ ਗੱਦਾਰ ਆ, ਇਹ ਏਜੰਟ ਆ, ਫਲਾਣੇ ਮੁਲਕ ਕੋ ਸਾਨੂੰ ਖਤਰਾ, ਫਲਾਣੇ ਕੋ ਖਤਰਾ। ਤਾਂ ਜਦੋਂ ਸਿਆਸੀ ਤੌਰ ਤੇ ਅਗਰ ਪਾਕਿਸਤਾਨ ਮਜ਼ਬੂਤ ਹੋਵੇ, ਅੱਛੀ ਡੈਮੋਕ੍ਰੇਸੀ, ਅੱਛੀ ਲੀਡਰਸ਼ਿਪ ਆਏ, ਕਿਸੇ ਮੁਲਕ ਕੋ ਸਾਨੂੰ ਖਤਰਾ ਨਹੀਂ ਹੋਏਗਾ ਉੱਥੇ, ਠੀਕ ਹੈ। ਹਰ ਮੁਲਕ ਨਾਲ ਅੱਛੇ ਰਿਲੇਸ਼ਨ ਹੋਣਗੇ ਔਰ ਪਾਲਿਸੀਆਂ ਬਣਾਈਆਂ ਜਾਣਗੀਆਂ, ਠੀਕ ਹੈ। ਇਹ ਜਿਹੜਾ ਕਿ ਇਹ ਜਨਾਬ ਇਹੋ ਜਿਹੇ ਸਾਡੇ ਮਤਲਬ ਸੋ ਕਾਲਡ ਜਿਹੜੇ ਆ, ਜਿਹਨਾਂ ਨੂੰ ਇੰਨਾ ਸ਼ੋਰ ਨਹੀਂ ਕਿ ਉਹ ਇਸ ਪਾਸੇ ਆਉਣੀ ਹੈ, ਉਸ ਕੌਮ ਨੂੰ, ਉਸ ਮੁਲਕ ਨੂੰ ਰੱਖਣਾ ਹੀ ਅੰਧੇਰੇ ਦੇ ਵਿੱਚ ਚਾਹੁੰਦੇ ਆ, ਠੀਕ ਹੈ ਜੀ। ਉਸ ਤੋਂ ਬਾਅਦ ਜਨਾਬ ਲਈ ਕਾਇਦੇ ਆਜ਼ਮ ਤੋਂ ਲੈ ਲਓ ਥੱਲੇ ਤੱਕ ਆਉਂਦੇ ਜਾਓ, ਠੀਕ ਹੈ। ਅੱਛੀ ਤੋਂ ਅੱਛੀ ਲੀਡਰਸ਼ਿਪ ਸੀ ਸਾਡੇ ਕੋਲ। ਫਾਤਿਮਾ ਜਨਾਹ ਸਾਹਿਬ ਦੇ ਬਾਰੇ ਕਿਹਾ ਜੀ ਇਹ ਇੰਡੀਆ ਦੀ ਏਜੰਟ ਆ, ਦੇਖੋ ਕੋਈ ਸੈਂਸ ਬਣਦੀ ਹੈ? ਉਹ ਕਾਇਦੇ ਆਜ਼ਮ ਨੂੰ ਸਪੀਚਰ ਲਿਖ ਕੇ ਦਿੰਦੀਆਂ ਸਨ, ਠੀਕ ਹੈ। ਜਨਾਹ ਸਾਹਿਬ ਨੇ ਆਇਨੀ ਤੌਰ ਤੇ ਪਾਕਿਸਤਾਨ ਕਾਨੂੰਨੀ ਤੌਰ ਤੇ ਬਣਾਇਆ, ਉਹਨਾਂ ਕਿਸੇ ਮਤਲਬ ਤਾਕਤ ਨਾਲ, ਡੰਡੇ ਨਾਲ ਨਹੀਂ ਬਣਾਇਆ, ਆਇਨੀ ਤੌਰ ਤੇ ਮੁਕਦਮਾ ਜਿੱਤ ਕੇ ਜਨਾਬ ਮੁਲਕ ਬਣਾਇਆ, ਔਰ ਉਹਨੂੰ ਆਇਨ ਦੇ ਮੁਤਾਬਕ ਚੱਲਣ ਹੀ ਨਹੀਂ ਦਿੱਤਾ ਗਿਆ ਅੱਜ ਤੱਕ, ਜਿੱਥੋਂ ਤੱਕ ਸਾਡੇ ਮੁਲਕ ਦੇ ਇਹ ਹਾਲਾਤ ਪੈਦਾ ਹੁੰਦੇ ਨੇ। ਤੇ ਇਹ ਐਵੇਂ ਇਹਨਾਂ ਨੇ ਫਤਵੇ ਦੇਣਾ ਜੀ ਗੈਰ ਪਾਕਿਸਤਾਨੀ ਆ, ਫਲਾਣਾ ਗੈਰ ਪਾਕਿਸਤਾਨੀ। ਹਰ ਸ਼ਹਿਰੀ ਜਿਹੜਾ ਨਾ ਪਾਕਿਸਤਾਨ ਦਾ ਬਾਦਸ਼ਾਹ, ਉਹਨੂੰ ਉਹਨੂੰ ਉਹਨਾਂ ਮਤਲਬ ਵੇਕਅਪ ਹੋ ਗਿਆ, ਉਹਨੂੰ ਪਤਾ ਹੈ ਕਿ ਸਾਡੀ ਜਿਹੜੀ ਬਕਾ ਹੈ ਕਿਹਦੇ ਦੇ ਵਿੱਚ ਹੈ। ਸਾਡੀ ਬਕਾ ਅੱਛੀ ਨਹੀਂ, ਅਸੀਂ ਸਿਆਸੀ ਤੌਰ ਤੇ ਮਜ਼ਬੂਤ ਹੋਈਏ, ਔਰ ਸਾਡੀ ਕਿਸੇ ਮੁਲਕ ਨਾਲ ਕੋਈ ਪ੍ਰੋਬਲਮ ਨਹੀਂ, ਅਸੀਂ ਅੱਛੇ ਰਿਲੇਸ਼ਨ ਰੱਖਾਂਗੇ। ਈਵਨ ਆਪਣਾ ਲਾਸਟ ਪ੍ਰਾਈਮ ਮਿਨਿਸਟਰ ਪਾਕਿਸਤਾਨ ਯੂ ਐਨ ਚ ਕਹਿ ਕੇ ਨੇ ਕਿ ਸਾਡੀ ਫੌਜ ਨੇ ਦਹਿਸ਼ਤਗਰਦ ਤਨਜ਼ੀਮਾਂ ਨੂੰ ਟ੍ਰੇਨ ਕੀਤਾ, ਅਲਕਾਇਦਾ ਨੂੰ, ਫਲਾਣੀ ਨੂੰ, ਇਹ ਉਹਦੇ ਉੱਤੇ ਇਹਨਾਂ ਨੂੰ ਨੀ ਪਤਾ ਕਿ ਸਾਡਾ ਪ੍ਰਾਈਮ ਮਿਨਿਸਟਰ ਨੇ ਰੀਸੈਂਟਲੀ ਸਪੀਚ ਦਿੱਤੀ ਹੈ। ਥੋੜਾ ਜਿਹਾ ਇਹ ਜਿਹੜੀ ਆਖਰੀ ਐਂਡ ਹੈ ਉੱਤੇ ਤੁਸੀਂ ਟੇਕ ਦੇ ਦੇਣਾ।
ਹਾਂਜੀ ਤਾਰਿਕ ਸਾਹਿਬ, ਜਿਸ ਤਰ੍ਹਾਂ ਤੁਸੀਂ ਬਿਆਨ ਕੀਤਾ ਹੀ ਹੈਗਾ, ਤੁਸੀਂ ਤਾਂ ਖੈਰ ਕਹਿ ਰਹੇ ਹੋ ਕਿ 90% ਲੋਕ ਫੌਜ ਦੀ ਉਹਦੇ ਸਿਆਸਤ ਦੇ ਵਿੱਚ ਮੁਦਾਖਲਤ ਦੇ ਖਿਲਾਫ ਨੇ। ਮੈਨੂੰ ਏਦਾਂ ਕਿਉਂਕਿ ਆਈ ਵਿਲ ਨੋਟ ਸੇ ਕਿ ਯੈਸ ਇਹ ਐਗਜੈਕਟ ਫਿਗਰ ਹੈ ਕਿ ਨਹੀਂ ਹੈਗੀ, ਬਿਕੋਜ਼ ਮੇਰੇ ਕੋਲ ਇਸ ਤਰ੍ਹਾਂ ਦੀ ਕੋਈ ਫਿਗਰ ਨਹੀਂ ਹੈ, ਬਟ ਆਈ ਥਿੰਕ ਵਾਸਟ ਮੈਜੋਰਿਟੀ ਹੈਗੀ ਆ ਕਿ ਨਹੀਂ ਹੈਗੀ ਇਹ ਮੈਨੂੰ ਪਤਾ ਨਹੀਂ, ਪਰ ਕਾਫੀ ਲੋਕ ਜਿਹਨਾਂ ਦੇ ਕੋ ਮੈਂ ਸੁਣ ਚੁੱਕਾ, ਮੈਂ ਇੰਨੀ ਗੱਲ ਕਹਾਂਗਾ ਕਿ ਦੇਰ ਹੈਵ ਬੀਨ ਮੈਨੀ ਪੀਪਲ ਫਰੋਮ ਪਾਕਿਸਤਾਨੀ ਓਰੀਜਨ ਜਿਹੜੇ ਕਿ ਬਿਲਕੁਲ ਇਹ ਗੱਲ ਕਰ ਚੁੱਕੇ ਨੇ ਕਿ ਜਿਹੜੀ ਆਰਮੀ ਆ ਉਹਨੂੰ ਪੋਲੀਟਿਕਸ ਦੇ ਵਿੱਚ ਇੰਟਰਵਿਊ ਨਹੀਂ ਕਰਨਾ ਚਾਹੀਦਾ, ਇੰਟਰਫੇਅਰ ਨਹੀਂ ਕਰਨਾ ਚਾਹੀਦਾ। ਦੂਸਰਾ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਜੀ ਇਹ ਜੇ ਕੋਈ ਸਵਾਲ ਪੁੱਛ ਲਏ ਤਾਂ ਉਹਨੂੰ ਗੱਦਾਰ ਕਹਿਤਾ ਜਾਂਦਾ, ਦੈਟ ਇਜ਼ ਅਨਦਰ ਇੰਟਰਸਟਿੰਗ ਸਿਨੇਰੀਓ ਕਿ ਜਿਹੜੇ ਲੋਕ ਗੱਦਾਰੀ ਦੇ ਸਰਟੀਫਿਕੇਟ ਬਣ ਰਹੇ ਸੀਗੇ, ਹੁਣ ਉਹਨਾਂ ਦੇ ਆਪਣੇ ਇੱਕ ਆਰਮੀ ਜਿਹੜਾ ਜਨਰਲ ਹੈ ਉਹਨੂੰ ਗੱਦਾਰੀ ਦਾ ਸਰਟੀਫਿਕੇਟ ਨਹੀਂ ਮਿਲਿਆ, ਉਹਨਾਂ ਨੂੰ ਸੰਗੀਨ ਗੱਦਾਰੀ ਅਦਾਲਤ ਵੱਲੋਂ ਸੰਗੀਨ ਗੱਦਾਰ ਕਰਾਰ ਦਿੱਤਾ ਗਿਆ। ਹਜੇ ਤੱਕ ਤਾਂ ਗੱਦਾਰੀ ਦੇ ਸਰਟੀਫਿਕੇਟ ਹੀ ਵੰਡੇ ਜਾ ਰਹੇ ਸੀਗੇ, ਇਹ ਗੱਦਾਰ ਹੈ, ਉਹ ਗੱਦਾਰ ਹੈ। ਗੱਦਾਰ ਕਿਹਨੂੰ ਨਹੀਂ ਕਿਹਾ ਗਿਆ? ਇਮਰਾਨ ਖਾਨ ਸਾਹਿਬ ਨੂੰ ਯਹੂਦੀ ਏਜੰਟ ਕਹਿ ਦਿੱਤਾ ਜਾਂਦਾ ਹੈ, ਨਵਾਜ਼ ਸ਼ਰੀਫ ਸਾਹਿਬ ਨੂੰ ਜੋ ਮੋਦੀ ਕਾ ਯਾਰ ਹੈ ਉਹ ਗੱਦਾਰ ਹੈ। ਠੀਕ ਹੈ, ਜਿਹੜਾ ਵੀ ਕੋਈ ਮੈਨੂੰ ਇਹ ਕੋਈ ਨਾਮ ਤੁਸੀਂ ਦੱਸੋ, ਚਾਹੇ ਜ਼ਿਆਉਲ ਹੱਕ ਸਾਹਿਬ ਤੋਂ ਲੈ ਲਓ ਅਤੇ ਚਾਹੇ ਨਵਾਜ਼ ਸ਼ਰੀਫ ਸਾਹਿਬ ਲੈ ਲਓ, ਭੁੱਟੋ ਸਾਹਿਬ ਲੈ ਲਓ, ਭੁੱਟੋ ਸਾਹਿਬ ਨੂੰ ਤਾਂ ਫਾਂਸੀ ਲਗਾ ਦਿੱਤੀ ਆਰਮੀ ਨੇ, ਤੁਹਾਨੂੰ ਪਤਾ ਹੀ ਹੈ, ਅਤੇ ਉੱਤੋਂ ਲੈ ਕੇ ਹੁਣ ਤੱਕ ਇਹਨੂੰ ਇਹ ਨਹੀਂ ਕਿਹਾ ਗਿਆ। ਔਰ ਮੈਂ ਫਿਰ ਉਹੀ ਗੱਲ ਕਹਾਂਗਾ ਕਿ ਜਿਹੜੇ ਲੋਕ ਗੱਦਾਰੀ ਦੇ ਸਰਟੀਫਿਕੇਟ ਵੰਡ ਰਹੇ ਸੀਗੇ, ਉਹ ਆਪਣੇ ਜਨਰਲ ਸਾਹਿਬ ਜਿਹੜੇ ਨੇ ਉਹ ਅਦਾਲਤ ਵੱਲੋਂ ਸੰਗੀਨ ਗੱਦਾਰ ਕਰਾਰ ਦਿੱਤੇ ਗਏ ਔਰ ਡੈਥ ਪੈਨਲਟੀ ਦੀ ਸਜ਼ਾ ਉਹਨਾਂ ਨੂੰ ਹੋ ਗਈ। ਸੋ ਇੱਕ ਤਾਂ ਇਹ ਜਿਹੜਾ ਗੱਦਾਰੀ ਦਾ ਬਿਜ਼ਨਸ ਹੈਗਾ, ਸਰਟੀਫਿਕੇਟ ਵੰਡਣ ਦਾ ਬਿਜ਼ਨਸ ਹੈਗਾ, ਇਹਨੂੰ ਇਹਦੀ ਪਰਵਾਹ ਨਾ ਕਿਸੇ ਨੂੰ ਕਰਨੀ ਚਾਹੀਦੀ ਹੈਗੀ ਹੈ। ਔਰ ਇਹਨੂੰ ਸਟਰੋਂਗ ਸ਼ਬਦਾਂ ਦੇ ਵਿੱਚ ਕੰਡੈਮ ਕਰਿਆ ਕਰਦੇ ਸੀ ਅਸੀਂ ਕਿਸੇ ਟਾਈਮ, ਪਰ ਅਸੀਂ ਕਿਹਾ ਇਹਨੂੰ ਹੁਣ ਕੰਡੈਮ ਕਰਨ ਦੇ ਵਿੱਚ ਵੀ ਟਾਈਮ ਕਿਉਂ ਵੇਸਟ ਕੀਤਾ ਜਾਵੇ? ਸੋ ਪਹਿਲਾਂ ਤਾਂ ਉਹ ਗੱਲ ਛੱਡ ਦਿਓ। ਦੂਸਰੀ ਗੱਲ ਮੈਂ ਇੱਕ ਚੀਜ਼ ਹੋਰ ਜ਼ਰੂਰ ਕਹਾਂਗਾ ਕਿ ਜਦੋਂ ਅਸੀਂ ਸਰਟੀਫਿਕੇਸ਼ਨ ਬਿਜ਼ਨਸ ਨੂੰ ਪਸੰਦ ਨਹੀਂ ਕਰਦੇ ਤਾਂ ਫਿਰ ਸਾਨੂੰ ਖੁਦ ਵੀ ਕੋਈ ਹੱਕ ਨਹੀਂ ਹੈ ਕਿਸੇ ਨੂੰ ਕੋਈ ਨੇਮ ਕਾਲਿੰਗ ਜਾਂ ਸਰਟੀਫਿਕੇਸ਼ਨ ਦੇਣਾ, ਕਿਉਂਕਿ ਇਹ ਵੀ ਚੀਜ਼ ਦਾ ਥੋੜ੍ਹਾ ਜਿਹਾ ਮੈਂ ਤਾਰਿਕ ਸਾਹਿਬ ਤੁਹਾਨੂੰ ਜ਼ਰੂਰ ਰਿਕੁਐਸਟ ਕਰਾਂਗਾ ਕਿ ਇਸ ਚੀਜ਼ ਦਾ ਖਿਆਲ ਰੱਖਣਾ ਹੈ ਕਿ ਜੇ ਕੋਈ ਕ੍ਰਿਟੀਸਾਈਜ਼ ਕਰਦਾ ਹੈ ਤਾਂ ਫਿਰ ਇਹ ਨਹੀਂ ਕਹਿਣਾ ਵੀ ਇਹਨੂੰ ਪੈਸੇ ਦਿੱਤੇ ਹੋਏ ਨੇ। ਕ੍ਰਿਟੀਸਿਜ਼ਮ ਜਿਹੜੀ ਆ ਉਹ ਹੋਣ ਦਿਓ, ਕੋਈ ਐਸੀ ਗੱਲ ਨਹੀਂ ਹੈ। ਸੋ ਇਹ ਮੈਂ ਜ਼ਰੂਰ ਰਿਕੁਐਸਟ ਕਰਾਂਗਾ ਕਿ ਕ੍ਰਿਟੀਸਿਜ਼ਮ ਜਿੰਨੀ ਵੀ ਹੁੰਦੀ ਹੈ ਹੋਣ ਦਿਓ, ਉਹਨੂੰ ਕੋਈ ਇਹ ਗੱਲ ਜਿਹੜੀ ਆ ਉਹ ਨਾ ਕੀਤੀ ਜਾਵੇ। ਬਾਕੀ ਲਿਸਟ ਮੈਂ ਬੜੀ ਲੰਬੀ, ਹੁਣ ਦੇਖੋ ਸਿਰਲ ਅਲਮੀਡਾ ਨੇ ਡੌਨ ਲੀਕਸ ਇੱਕ ਆਰਟੀਕਲ ਲਿਖਿਆ ਸੀ, ਡੌਨ ਲੀਕਸ ਦੇ ਨਾਮ ਨਾਲ ਮਸ਼ਹੂਰ ਹੋਇਆ ਸੀ ਉਹ ਆਰਟੀਕਲ, ਜੇ ਤੁਹਾਨੂੰ ਯਾਦ ਹੋਵੇ। ਉਹਨਾਂ ਨੇ ਕਲੀਅਰਲੀ ਕਿਹਾ ਸੀਗਾ ਕਿ ਜਿਹੜੀ ਜਿੱਦਾਂ ਹੁਣ ਤੁਸੀਂ ਕਹਿ ਰਹੇ ਹੋ ਇਮਰਾਨ ਖਾਨ ਸਾਹਿਬ ਦੇ ਆਏ ਬਾਅਦ ਦੇ ਵਿੱਚ ਨੇ ਨਾ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਇਮਰਾਨ ਖਾਨ ਸਾਹਿਬ ਤੇ ਖੁਦ ਕਹਿ ਆਏ ਨੇ। ਇਮਰਾਨ ਖਾਨ ਸਾਹਿਬ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਉਸਾਮਾ ਬਿਨ ਲਾਦੇਨ ਤੁਹਾਡੇ ਉੱਥੋਂ ਮਿਲਿਆ, ਉਹਦੇ ਬਾਰੇ ਉਹਨੇ ਕਹਿਤਾ ਜੀ ਹਾਂਜੀ ਸਾਡੀ ISI ਨੇ ਤਾਂ ਜਾ ਕੇ ਇਨਫੋਰਮੇਸ਼ਨ ਦਿੱਤੀ ਹੈ ਕਿ ਉਸਾਮਾ ਬਿਨ ਲਾਦੇਨ ਇੱਥੇ ਹੈਗਾ। ਇਮਰਾਨ ਖਾਨ ਸਾਹਿਬ ਨੇ ਬਿਲਕੁਲ ਕਿਹਾ ਕਿ ਜੀ ਹਾਂਜੀ ਇੱਥੇ ਟੈਰਿਸਟ ਕੈਂਪ ਹੁੰਦੇ ਸੀਗੇ ਜਿਹੜੇ ਕਿ ਜਾ ਕੇ ਅਫਗਾਨਿਸਤਾਨ ਔਰ ਇੰਡੀਆ, ਉਹਨਾਂ ਨੇ ਇੰਡੀਆ ਵੀ ਨਾਮ ਲੈਤਾ ਕਿ ਸਾਡੇ ਇੱਥੋਂ ਟੈਰਰਿਸਟ ਕੈਂਪ ਜਿਹੜੇ ਹੁੰਦੇ ਸੀਗੇ ਉਹਨੂੰ ਟੈਰਰਿਸਟ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਸੀਗੀ ਅਤੇ ਉਹ ਜਾ ਕੇ ਅਫਗਾਨਿਸਤਾਨ ਔਰ ਇੰਡੀਆ ਦੇ ਵਿੱਚ ਜਾ ਕੇ ਟੈਰਰ ਅਟੈਕ ਕਰਦੇ ਸੀਗੇ। ਅਤੇ ਇਮਰਾਨ ਖਾਨ ਸਾਹਿਬ ਨੇ ਖੁਦ ਹੀ ਕਹਿਤਾ ਅਮਰੀਕਾ 'ਚ, ਅਤੇ ਉਹ ਤੁਹਾਡੀ ਗੱਲ ਬਿਲਕੁਲ ਠੀਕ ਹੈ, ਪਰ ਇਮਰਾਨ ਖਾਨ ਸਾਹਿਬ ਤੋਂ ਬਹੁਤ ਪਹਿਲਾਂ ਸਿਰਲ ਮੀਡਾ ਉਹਨਾਂ ਦਾ ਆਰਟੀਕਲ ਪੜ੍ਹ ਲਓ, ਉਹਨਾਂ ਨੇ ਸਾਫ਼ ਕਿਹਾ ਹੈ ਕਿ ਜਿਹੜੀ ਉੱਥੇ ਦੀ ਸਿਵਿਲੀਅਨ ਲੀਡਰਸ਼ਿਪ ਹੈ ਉਹ ਕਹਿ ਰਹੀ ਹੈ ਕਿ ਸਾਨੂੰ ਦੁਨੀਆ 'ਚ ਜਵਾਬ ਦੇਣਾ ਔਖਾ ਹੋ ਰਿਹਾ। ਇਹੀ ਗੱਲ ਸੇਮ ਕਹੀ ਸੀ ਜੋ ਅੱਜ ਇਮਰਾਨ ਖਾਨ ਸਾਹਿਬ ਨੇ ਗੱਲ ਕਹੀ ਹੈ, ਇਹੀ ਗੱਲ ਪਹਿਲਾਂ ਦੀ ਲੀਡਰਸ਼ਿਪ ਕਹਿ ਰਹੀ ਸੀਗੀ ਕਿ ਸਾਨੂੰ ਦੁਨੀਆ 'ਚ ਅੱਜ ਜਵਾਬ ਦੇਣਾ ਔਖਾ ਹੋ ਰਿਹਾ ਜਦੋਂ ਸਾਨੂੰ ਪੁੱਛਦੇ ਨੇ ਕਿ ਜੀ ਇੱਥੋਂ ਟੈਰਰਿਜ਼ਮ ਬੜਾ ਹੋ ਰਿਹਾ। ਅਤੇ ਫਿਰ ਉਸ ਮੀਡੀਆ ਨੇ ਜਾ ਕੇ ਉਹ ਪਬਲਿਕਲੀ ਛਾਪ ਦਿੱਤੀ ਖਬਰ ਕਿ ਜੀ ਇਹ ਸਾਰੀ ਗੱਲਬਾਤ ਹੈ। ਔਰ ਜਦੋਂ ਕੋਈ ਵੀ, ਮੈਂ ਜਿਸ ਤਰ੍ਹਾਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਕੋਈ ਵੀ ਜਦੋਂ ਆਰਮੀ ਹੈ ਉਹ ਇੰਟਰਵੀਨ ਕਰੇਗੀ ਤਾਂ ਉਹਨਾਂ ਨੂੰ ਫਿਰ ਕ੍ਰਿਟੀਸਿਜ਼ਮ ਜਿਹੜਾ ਉਹ ਬਿਲਕੁਲ ਸਹਿਣਾ ਪੈ ਸਕਦਾ ਹੈਗਾ। ਸਵਾਲ ਉਹਨਾਂ 'ਤੇ ਜ਼ਰੂਰ ਖੜੇ ਹੁੰਦੇ ਨੇ ਕਿ ਰਾਜਨੀਤੀ ਜੀ ਵਿੱਚ ਤੁਸੀਂ ਕਿਉਂ ਆਏ ਹੋ। ਅਗਲੀ ਕਾਲ ਵੱਲ ਵੱਧਦੇ ਹਾਂ ਜੀ। ਜਤਿੰਦਰ ਜੀ ਤੁਸੀਂ ਆਉਂਦੇ ਰਹੋ, ਜਤਿੰਦਰ ਜੀ ਗੋ ਅਹੈਡ।
ਯੋਧੀ ਜੀ ਸਤਿ ਸ਼੍ਰੀ ਅਕਾਲ। ਯੋਧੀ ਜੀ, ਇੱਕ ਦਿਨ ਮੈਂ ਤੁਹਾਡਾ ਪ੍ਰੋਗਰਾਮ ਪਹਿਲਾਂ ਵੀ ਸੁਣਿਆ ਸੀਗਾ ਤੇ ਪ੍ਰੋਗਰਾਮ ਦਾ ਮਤਲਬ ਤੁਹਾਡਾ ਰੋਜ਼ ਸੁਣਦਾ, ਪਰ ਟੌਪਿਕ ਦੀ ਮੈਂ ਗੱਲ ਕਰ ਰਿਹਾ ਕਿ ਇਹੀ ਟੌਪਿਕ ਇੱਕ ਦਿਨ ਪਹਿਲਾਂ ਵੀ ਹੋਇਆ ਤੇ ਅੱਜ ਫਿਰ ਡਿਸਕਸ ਹੋਇਆ। ਤੇ ਇੱਕ ਜਿਹੜੀ ਚੀਜ਼ ਸਾਹਮਣੇ ਆ ਰਹੀ ਆ ਤੁਹਾਡੀ ਗੱਲਬਾਤ ਤੋਂ ਇੱਦਾਂ ਫੀਲ ਹੁੰਦਾ ਪਿਆ, ਆਈ ਡੋਂਟ ਨੋ ਤੁਸੀਂ ਕਰ ਸਕਦੇ ਹੋ ਇਹਨੂੰ ਕਲੈਰੀਫਾਈ, ਮੇਰਾ ਸਵਾਲ ਇਹ ਆ ਕਿ ਤੁਹਾਡੇ ਪ੍ਰੋਗਰਾਮ ਤੋਂ ਇੱਕ ਮੈਸੇਜ ਇਹ ਮਿਲ ਰਿਹਾ ਕਿ ਇਹ ਜਿਹੜੇ ਜੋ ਵੀ ਅਨਰੈਸਟ ਹੈ ਇਸ ਵੇਲੇ ਇੰਡੀਆ ਦੇ ਵਿੱਚ ਚੱਲ ਰਿਹਾ ਹੈਗਾ, ਇਟ ਡਜ਼ਨਟ ਮੈਟਰ ਪ੍ਰੀਟੀ ਮੱਚ ਆਲ ਓਵਰ ਇੰਡੀਆ, ਉਹ ਲਾਈਕ ਜਿੱਦਾਂ ਕਾਂਗਰਸ ਨੂੰ ਬੈਕਅਪ ਕਰ ਰਹੀ ਆ ਜਾਂ ਇੱਕ ਕਾਂਗਰਸ ਦਾ ਕੁਛ ਪ੍ਰੋਡਿਊਸ ਕੀਤਾ ਹੋਇਆ ਹੈਗਾ ਆ, ਤੇ ਇਸ ਦੈਟ ਵਟ ਯੂ ਆਰ ਟ੍ਰਾਇੰਗ ਟੂ ਸੇ ਜਾਂ ਫਿਰ ਮੈਨੂੰ ਵੀ ਕੋਈ ਗਲਤੀ ਲੱਗ ਰਹੀ ਆ, ਪਲੀਜ਼ ਥੋੜ੍ਹਾ ਜਿਹਾ ਤੁਸੀਂ ਇਸ ਗੱਲ ਦੇ ਉੱਤੇ ਆਪਣੇ ਕਮੈਂਟ ਕਰੋ।
ਹਾਂਜੀ ਬਿਲਕੁਲ ਕਰਦਾ ਜੀ, ਮੈਂ ਦੁਬਾਰਾ ਕਹਿ ਦਿੰਦਾ ਹੈ ਜਤਿੰਦਰ ਸਾਹਿਬ, ਜੇ ਤੁਹਾਨੂੰ ਕੋਈ ਕੁਐਸਚਨ ਹੋਏ ਤਾਂ ਤੁਸੀਂ ਬਿਲਕੁਲ ਪੁੱਛ ਲੈਣਾ ਕਿ ਯੈਸ ਬਿਲਕੁਲ ਉਹਨੂੰ ਕਾਂਗਰਸ ਬੈਕਅਪ ਕਰ ਰਹੀ ਹੈ। ਉਹ ਕਾਂਗਰਸ ਜਿਨ੍ਹਾਂ ਨੇ ਕਿ 1984 ਦੇ ਲੋਕ ਜਿਹੜੇ ਪਰਪਟੇਟਰ ਸੀਗੇ, 1984 ਦੇ ਵਿੱਚ ਜੋ ਸਿੱਖ ਕਤਲੇਆਮ ਹੋਇਆ, ਉਸ ਕਾਂਗਰਸ ਨੇ ਉਹਨਾਂ ਦੇ ਜਿਨ੍ਹਾਂ ਤੇ ਐਲੀਗੇਸ਼ਨ ਸੀਗਾ ਉਹਨਾਂ ਨੂੰ ਕਮਲਨਾਥ ਨੂੰ ਚੱਕ ਕੇ ਅੱਜ ਮੱਧ ਪ੍ਰਦੇਸ਼ ਦਾ ਚੀਫ ਮਿਨਿਸਟਰ ਬਣਾ ਦਿੱਤਾ। ਇਹਨਾਂ ਪ੍ਰੋਟੈਸਟ ਦੇ ਵਿੱਚ ਜਗਦੀਸ਼ ਟਾਈਟਲਰ ਆ ਕੇ ਹਿੱਸਾ ਲੈ ਰਿਹਾ, ਨਾਲ ਖੜਾ ਗਾਂਧੀ ਪਰਿਵਾਰ ਦੇ ਜਗਦੀਸ਼ ਟਾਈਟਲਰ। ਉਹ ਕਾਂਗਰਸ ਅੱਜ ਉਹ ਗੱਲ ਕਰ ਰਹੀ ਹੈ, ਔਰ ਇਹ ਉਹੀ ਕਾਂਗਰਸ ਆ ਜਿਹਦੇ ਵਿੱਚ ਕਿ ਜਦੋਂ ਲੀਡਰ ਆਫ ਦਾ ਆਫੀਸ਼ੀਅਲ ਆਪੋਜੀਸ਼ਨ ਇਨ ਰਾਜ ਸਭਾ ਸੀਗੇ 2003 ਦੇ ਵਿੱਚ ਡਾਕਟਰ ਮਨਮੋਹਨ ਸਿੰਘ, ਉਹਨਾਂ ਨੇ ਖੁਦ ਮੰਗ ਕੀਤੀ ਸੀਗੀ ਇਸੇ ਕਾਨੂੰਨ ਦੀ, ਔਰ ਉਹਨਾਂ ਕਿਹਾ ਸੀ ਉਹ ਲਾਲ ਕ੍ਰਿਸ਼ਨ ਅਡਵਾਨੀ ਸਾਹਿਬ ਨੂੰ ਮੰਗ ਕਰ ਰਹੇ ਸੀ ਜੋ ਉਸ ਸਮੇਂ ਦੇ ਡੈਪੂਟੀ ਪ੍ਰਾਈਮ ਮਿਨਿਸਟਰ ਸੀਗੇ, ਉਹ ਮੰਗ ਕਰ ਰਹੇ ਸੀਗੇ ਮਨਮੋਹਨ ਡਾਕਟਰ ਮਨਮੋਹਨ ਸਿੰਘ ਕਿ ਇਹ ਜਿਹੜਾ ਕਾਨੂੰਨ ਲਿਆਂਦਾ ਜਾਵੇ, ਸਿਟੀਜ਼ਨਸ਼ਿਪ ਅਮੈਂਡਮੈਂਟ ਬਿੱਲ ਦੀ ਜ਼ਰੂਰਤ ਹੈ। ਅਸੀਂ ਇੱਥੇ ਵੀਡੀਓ ਵੀ ਪਲੇ ਕੀਤੀ ਸੀ ਔਰ ਆਡੀਓ ਵੀ ਚਲਾਈ ਸੀਗੀ, ਅਸੀਂ ਆਪਣੇ ਚੈਨਲ ਵਾਇਜ਼ ਤੇ ਵੀਡੀਓ ਵੀ ਪਲੇ ਕੀਤੀ ਸੀਗੀ, ਆਡੀਓ ਵੀ ਚਲਾਈ ਸੀਗੀ, ਜਿਹਦੇ ਵਿੱਚ ਕਿ ਅਸੀਂ ਇਹ ਸਾਫ਼ ਇਹ ਸਾਰੀ ਚੀਜ਼ ਜਿਹੜੀ ਆ ਦਾ ਜ਼ਿਕਰ ਕੀਤਾ ਸੀਗਾ ਕਿ ਉਹ ਮਤਲਬ ਕਿ ਜਿਹੜੀ ਗੱਲਬਾਤ ਹੋ ਰਹੀ ਹੈ ਕਿ ਇਹ ਖੁਦ ਕਾਂਗਰਸ ਪਾਰਟੀ ਇਹਦੀ ਮੰਗ ਕਰ ਰਹੀ ਸੀ, ਅੱਜ ਕਾਂਗਰਸ ਪਾਰਟੀ ਇਹਨੂੰ ਅਪੋਜ਼ ਕਰ ਰਹੀ ਹੈ। ਜਿੱਥੇ ਦਿੱਕਤ ਹੈਗੀ ਹੈ ਉੱਥੇ ਦੌੜ ਕੇ ਜਾ ਕੇ ਜਿਹੜੀ ਕਾਂਗਰਸ ਪਾਰਟੀ ਹੈ ਉਹ ਇਹਦੇ 'ਤੇ ਸਵਾਲ ਖੜੇ ਕਰ ਰਹੀ ਹੈ। ਮੈਂ ਤਾਂ ਖੁਦ ਕਹਿੰਦਾ ਕਿ ਇਹਦੇ ਵਿੱਚ ਇੱਕ ਤੁਸੀਂ ਹਲਕਾ ਜਿਹਾ ਅਮੈਂਡਮੈਂਟ ਕੀ ਕਰ ਸਕਦੇ ਹੋ ਇਹਦੇ ਵਿੱਚ ਕਿ ਇਹਦੇ ਵਿੱਚ ਤੁਸੀਂ ਜਾਂ ਤਾਂ ਧਰਮ ਦੀ ਗੱਲ ਹੀ ਨਾ ਕਰਦੇ, ਅਤੇ ਜੇ ਕਰਨੀ ਸੀਗੀ ਤਾਂ ਤੁਸੀਂ ਇਹਦੇ ਵਿੱਚ ਮੁਸਲਿਮ ਵਰਡ ਜਿਹੜਾ ਉਹਨੂੰ ਵੀ ਇੰਕਲੂਡ ਕਰ ਲੈਂਦੇ ਅਤੇ ਅਹਿਮਦੀਆ ਵਰਡ ਨੂੰ ਵੀ ਇੰਕਲੂਡ ਕਰ ਲੈਂਦੇ। ਅਤੇ ਲੇਕਿਨ ਜਿਹੜੇ ਲੋਕਾਂ ਨੂੰ ਹੁਣ ਰਾਹਤ ਦਿੱਤੀ ਜਾ ਰਹੀ ਹੈ ਉਹ ਰਾਹਤ ਤੋਂ ਤੁਸੀਂ ਜਤਿੰਦਰ ਸਾਹਿਬ ਕਿੱਦਾਂ ਇਨਕਾਰ ਕਰੋਗੇ? ਮੇਰੀ ਤੁਸੀਂ ਗੱਲ ਦਾ ਜਵਾਬ ਦਿਓ ਕਿ ਜਿਹੜੇ ਹਜ਼ਾਰਾਂ ਹੀ ਲੋਕਾਂ ਨੂੰ ਰਾਹਤ ਮਿਲੀ ਹੈ, ਤੁਹਾਡਾ ਕੀ ਕਹਿਣਾ ਹੈ ਕਿ ਉਹਨਾਂ ਨੂੰ ਰਾਹਤ ਨਾ ਦਿੱਤੀ ਜਾਂਦੀ? ਉਹ ਲੋਕ ਜੋ 20-25 ਸਾਲ ਤੋਂ ਉੱਥੋਂ ਬੈਠੇ ਨੇ, ਤੜਫ ਰਹੇ ਨੇ, ਕਿਆ ਉਹਨਾਂ ਨੂੰ ਰਾਹਤ ਨਾ ਦਿੱਤੀ ਜਾਂਦੀ? ਜੀ ਦੱਸੋ ਜਤਿੰਦਰ ਸਾਹਿਬ।
ਜੀ ਮੇਰਾ ਕੁਐਸਚਨ ਤੁਸੀਂ ਸ਼ਾਇਦ ਨਹੀਂ ਮੈਂ ਐਕਸਪ੍ਰੈਸ ਕਰ ਸਕਿਆ ਵਧੀਆ ਤਰੀਕੇ ਨਾਲ। ਮੇਰਾ ਕੁਐਸਚਨ ਇਹ ਨਹੀਂ ਸੀਗਾ, ਮੈਂ ਪਹਿਲਾਂ ਹੀ ਕਲੈਰੀਫਾਈ ਕੀਤਾ ਸੀਗਾ ਕਿ ਮੇਰਾ ਇਹਦਾ ਕੋਈ ਸੰਬੰਧ ਨਹੀਂ ਹੈਗਾ ਕਿ ਇਹ ਕਾਨੂੰਨ ਸਹੀ ਹੈ ਜਾਂ ਗਲਤ ਹੈਗਾ, ਮੇਰਾ ਇਹ ਕੁਐਸਚਨ ਨਹੀਂ ਹੈਗਾ। ਕਾਨੂੰਨ ਸਹੀ ਆ ਗਲਤ ਆ, ਦੈਟਸ ਅ ਡਿਫਰੈਂਟ ਸਟੋਰੀ, ਉਹ ਆਪਾਂ ਉਸ ਬਹਿਸ 'ਚ ਨਹੀਂ ਪੈਣਾ। ਮੇਰਾ ਬਹਿਸ ਤਾਂ ਸਿਰਫ ਇਹ ਮਤਲਬ ਕਿ ਤੁਸੀਂ ਹੁਣ ਗੱਲ ਕੀਤੀ ਆ ਕਿ ਕਾਂਗਰਸ ਨੂੰ ਬੈਕਅਪ ਕਰ ਰਹੀ ਹੈਗੀ ਆ ਜਾਂ ਜਗਦੀਸ਼ ਟਾਈਟਲਰ ਜਿਹੜਾ ਕਿ ਦਾਦੀ ਇੱਕ ਕਾਂਗਰਸੀ ਨੇਤਾ ਹੈਗਾ ਆ ਉਹ ਇਹਦੇ ਵਿੱਚ ਆਪਣਾ ਅੱਗੇ ਹੋ ਕੇ ਕਰ ਰਿਹਾ ਹੈਗਾ, ਪਰ ਹੀ ਕੈਨ ਬੀ ਡੂਇੰਗ ਦਿੱਲੀ ਵਿੱਚ ਕਰ ਸਕਦਾ ਆ ਜਾਂ ਕਿਤੇ ਬੰਬੇ ਵਿੱਚ ਇੱਕ ਜਗ੍ਹਾ ਕਰ ਸਕਦਾ ਹੈਗਾ। ਪਰ ਜਿਹੜੀ ਇਹ ਪ੍ਰੋਬਲਮ ਆ ਇਹ ਤਾਂ ਯੁੱਧ ਵਿੱਚ ਪ੍ਰੀ ਮੱਚ ਸਾਰੇ ਇੰਡੀਆ ਦੇ ਵਿੱਚ ਹੀ ਮਤਲਬ ਪ੍ਰੋਟੈਸਟ ਹੋ ਰਹੇ ਆ, ਯੂਨੀਵਰਸਿਟੀਜ਼ ਵਿੱਚ, ਕਾਲਜਸ ਵਿੱਚ, ਯੂ ਨੋ ਅਦਰ ਇੰਸਟੀਟਿਊਸ਼ਨ ਦੇ ਵਿੱਚ, ਤੇ ਉੱਥੇ ਵੀ ਕਾਂਗਰਸ ਹੀ ਉਹਨੂੰ ਲੀਡ ਕਰ ਰਹੀ ਆ। ਮੇਰਾ ਕੁਐਸਚਨ ਸਿਰਫ ਇੰਨਾ ਹੀ ਸੀਗਾ, ਮੈਂ ਜਦੋਂ ਦਿੱਲੀ ਵਿੱਚ ਕਰ ਰਹੀ ਆ ਦੈਟ ਆਈ ਐਗਰੀ ਵਿਚ ਇਜ਼ ਰੋਂਗ। ਮੈਂ ਕੋਈ ਕਾਂਗਰਸ ਦਾ ਸਪੋਰਟਰ ਨਹੀਂ ਹੈਗਾ, ਮੈਂ ਕੈਨੇਡੀਅਨ ਹੈਗਾ ਐਂਡ ਪ੍ਰਾਊਡ ਕੈਨੇਡੀਅਨ ਹੈਗਾ, ਤੇ ਪਰ ਮੇਰਾ ਕੁਐਸਚਨ ਸਿਰਫ ਇੰਨਾ ਹੀ ਸੀਗਾ ਕਿ ਜਿਹੜਾ ਆਲ ਓਵਰ ਇੰਡੀਆ ਹੋ ਰਿਹਾ ਕਿ ਉਹਦੇ ਪਿੱਛੇ ਸਾਰੇ ਪ੍ਰੋਸੈਸ ਦੇ ਪਿੱਛੇ ਹੀ ਕਾਂਗਰਸ ਹੈਗੀ ਆ ਜਾਂ ਉੱਥੇ ਕੋਈ ਲੋਕ ਇੰਡੀਵਿਜੁਅਲ ਤੌਰ ਤੇ ਆਪਣੇ ਤੌਰ ਤੇ ਵੀ ਇਹਨੂੰ ਗਲਤ ਜਾਂ ਸਹੀ ਸੋਚ ਕੇ ਪ੍ਰੋਟੈਸਟ ਕਰ ਰਹੇ? ਮੇਰਾ ਇੱਥੇ ਕੁਐਸਚਨ ਸੀਗਾ।
ਨਹੀਂ 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 ਹਾਂ ਅੱਛਾ ਠੀਕ ਹੈ ਸਰ, ਕਾਂਗਰਸ ਕੋਲ ਇੰਨੀ ਤਾਕਤ ਨਹੀਂ ਹੈ ਕਿ ਸਾਰੇ ਇੰਡੀਆ ਦੇ ਵਿੱਚ ਉਹ ਸਾਰੇ ਪ੍ਰੋਟੈਸਟ ਨੂੰ ਉਹ ਇਕੱਲੀ ਆਰਗਨਾਈਜ਼ ਕਰ ਲਏ ਜਾਂ ਲੀਡ ਕਰ ਲਏ, ਬਟ ਕਾਂਗਰਸ ਇਹਨੂੰ ਬੈਕਅਪ ਜ਼ਰੂਰ ਕਰ ਰਹੀ ਹੈ। ਦੇਖੋ ਜੇ ਅੱਗ ਲੱਗੀ ਹੋਵੇ ਤਾਂ ਬਲਦੀ 'ਚ ਸਿਰਫ ਘਿਓ ਪਾਉਣ ਦੀ ਲੋੜ ਹੁੰਦੀ ਹੈ, ਕਾਂਗਰਸ ਉਹਨੂੰ ਘਿਓ ਪਾਉਣ ਦਾ ਕੰਮ ਜ਼ਰੂਰ ਕਰ ਰਹੀ ਹੈ, ਬਲਦੀ ਅੱਗ ਤੇ ਬਲ ਹੀ ਰਹੀ ਹੈ। ਇੱਕ ਕੰਮ ਹੁੰਦਾ ਹੈ ਕਿ ਜੀ ਅੱਗ ਨੂੰ ਬੁਝਾਉਣਾ ਜਾਂ ਚਲੋ ਸਾਈਡ ਤੇ ਖੜੇ ਰਹਿਣਾ, ਤਿੰਨ ਚੀਜ਼ਾਂ ਹੋ ਸਕਦੀਆਂ ਨਾ, ਇੱਕ ਹੁੰਦਾ ਅੱਗ ਨੂੰ ਬੁਝਾਉਣਾ, ਇੱਕ ਹੁੰਦਾ ਚਲੋ ਸਾਈਡ ਤੇ ਖੜੇ ਰਹਿਣਾ, ਤੀਸਰਾ ਹੁੰਦਾ ਅੱਗ 'ਚ ਘਿਓ ਪਾਉਣ ਦਾ ਕੰਮ ਕਰਨਾ। ਕਾਂਗਰਸ ਉਹ ਕੰਮ ਜ਼ਰੂਰ ਕਰ ਰਹੀ ਹੈ, ਪਰ ਇਹ ਨਹੀਂ ਕਿ ਜੀ ਆਪਣੇ ਹੁਣ ਆਸਾਮ ਦੇ ਵਿੱਚ ਜਿਹੜੇ ਪ੍ਰੋਟੈਸਟ ਹੋ ਰਹੇ ਨੇ ਉਹ ਹਿੰਦੂ ਕਮਿਊਨਿਟੀ ਪ੍ਰੋਟੈਸਟ ਕਰ ਰਹੀ ਹੈ ਕਿ ਗੋ ਜਿੰਨੇ ਵੀ ਨੌਨ ਆਸਾਮੀਜ਼ ਨੇ ਗੋ ਬੈਕ, ਬੰਗਲਾਦੇਸ਼ੀਜ਼ ਗੋ ਬੈਕ, ਬੰਗਲਾਦੇਸ਼ ਤੋਂ ਜਿਹੜੇ ਹਿੰਦੂਜ਼ ਆਏ ਨੇ ਉਹ ਹਿੰਦੂ ਕਮਿਊਨਿਟੀ ਉੱਥੇ ਹਿੰਦੂ ਕਮਿਊਨਿਟੀ ਦੇ ਖਿਲਾਫ ਪ੍ਰੋਟੈਸਟ ਕਰ ਰਹੀ ਹੈ ਕਿ ਨਹੀਂ ਜੇ ਤੁਸੀਂ ਨੌਨ ਆਸਾਮੀਜ਼ ਹੈਗੇ ਹੋ ਅਸੀਂ ਤੁਹਾਨੂੰ ਇੱਥੇ ਨਹੀਂ ਲੈਣਾ, ਉਹਦੇ ਵਿੱਚ ਕਾਂਗਰਸ ਦਾ ਕੋਈ ਮੇਜਰ ਰੋਲ ਨਹੀਂ ਹੈ। ਹਾਂ ਕਾਂਗਰਸ ਉੱਥੇ ਜ਼ਰੂਰ ਬਲਦੀ ਚੱਕ ਦਾ ਕੰਮ ਕਰੀ ਜਾ ਰਹੀ ਹੈ ਕਿ ਠੀਕ ਹੈ ਜੀ ਹਾਂਜੀ ਜਿਹੜੇ ਹੋਰ ਦੋ ਚਾਰ ਬੰਦੇ ਆਪਣੇ ਹੈਗੇ ਕਾਂਗਰਸ ਦੇ ਕਿਉਂਕਿ ਕਾਂਗਰਸ ਦਾ ਪਹਿਲਾਂ ਰਾਜ ਰਿਹਾ ਉੱਥੇ, ਅਤੇ ਉਹ ਕਹਿ ਰਹੇ ਕਿ ਠੀਕ ਹੈ ਜੀ ਖੜੇ ਕਰੋ ਇਹਨਾਂ ਨੂੰ, ਬੰਦਿਆਂ ਨੂੰ ਲੱਭੋ ਆ ਕੇ ਪ੍ਰੋਟੈਸਟ ਸ਼ੁਰੂ ਕਰੋ। ਮੈਂ ਇਹ ਸਵਾਲ ਪੁੱਛ ਰਿਹਾ ਕਿ ਕਾਂਗਰਸ ਪਾਰਟੀ
ਕਾਂਗਰਸ ਅੱਜ ਸੈਕੂਲਰਿਜ਼ਮ ਦਾ ਦਾਅਵਾ ਕਰਦੀ ਹੈ, ਕਾਂਗਰਸ ਕਹਿੰਦੀ ਹੈ ਜੀ ਧਰਮ ਨਿਰਪੇਖ ਹੈ, ਅਸੀਂ ਆਪਣੇ ਕੌਂਸਟੀਟਿਊਸ਼ਨ ਨੂੰ ਵਾਪਸ ਲੈਣਾ, ਉਹ ਕਾਂਗਰਸ, ਇਹ ਕਾਂਗਰਸ ਜਿਹਨਾਂ ਦਾ ਕਿ ਇਤਿਹਾਸ ਕਰਪਸ਼ਨ ਨਾਲ ਭਰਿਆ ਹੋਇਆ ਨਾ ਕਾਂਗਰਸ ਸਰਕਾਰਾਂ ਦਾ, ਇਹ ਇਹ ਕਾਂਗਰਸ ਪਹਿਲਾਂ ਆਪਣੇ ਗਿਰੇਬਾਨ ਦੇ ਵਿੱਚ ਤਾਂ ਛਾਤੀ ਦਾ ਮਾਰੇ, ਜਿਸ ਕਾਂਗਰਸ ਨੇ ਇੰਡੀਆ ਨੂੰ ਤਬਾਹ ਕਰਕੇ ਰੱਖ ਦਿੱਤਾ। ਜੇ ਮੈਨੂੰ ਇੱਕ ਪੁੱਛਣਾ ਹੋਵੇ ਕਿ ਜੀ ਸਭ ਤੋਂ ਜ਼ਿਆਦਾ ਇੰਡੀਆ ਨੂੰ ਵਿੱਚ ਤਬਾਹੀ ਦਾ ਕਿਹਦਾ ਰੋਲ ਹੈ, ਤੁਸੀਂ ਅਸੀਂ ਇੱਥੇ ਕਿਉਂ ਬੈਠੇ ਹਾਂ, ਉਹ ਕਾਂਗਰਸ ਦਾ ਰੋਲ ਆ, ਹੋਰ ਕਿਹਦਾ ਰੋਲ ਹੈ। ਇਹ ਸਾਰਾ ਜਿਹੜਾ ਗਾਂਧੀ ਪਰਿਵਾਰ ਹੈ, ਵਿੱਚੇ ਹੀ ਨਹਿਰੂ ਸਾਹਿਬ, ਵਿੱਚੇ ਹੀ ਸ਼੍ਰੀਮਤੀ ਇੰਦਰਾ ਗਾਂਧੀ ਜੀ, ਵਿੱਚੇ ਰਾਜੀਵ ਗਾਂਧੀ, ਸੋਨੀਆ ਗਾਂਧੀ, ਰਾਹੁਲ ਗਾਂਧੀ, ਰਾਬਰਟ ਵਾਧਰਾ, ਇਹ ਤਾਂ ਇੰਡੀਆ ਨੂੰ ਖਾ ਗਏ ਨੇ। 600 ਬੰਦਾ ਅੱਜ ਇਹਨਾਂ ਦੀ ਸਿਕਿਉਰਿਟੀ 'ਚ ਲੱਗਾ ਹੋਇਆ, ਇਹਨਾਂ ਲੋਕ ਅੱਜ ਦੀ ਡੇਟ ਦੇ ਵਿੱਚ, ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ, ਇਹਨਾਂ ਦੀ ਸਿਕਿਉਰਿਟੀ 600 ਬੰਦਾ ਇਹਨਾਂ ਦੀ ਸਿਕਿਉਰਿਟੀ 'ਚ ਲੱਗਾ ਹੋਇਆ, ਕੋਈ 5, 10, 20 ਲੈ ਲਓ ਤੁਸੀਂ, 100 ਬੰਦਾ ਲੈ ਲਓ ਤੁਸੀਂ, ਜੇ ਤੁਹਾਡੀ ਭੁੱਖ ਨਹੀਂ ਖਤਮ ਹੋਈ ਇੰਡੀਆ ਨੂੰ ਖਾ ਕੇ ਵੀ, ਸਾਰਾ ਇੰਡੀਆ ਤੁਸੀਂ ਲੋਕ ਖਾ ਗਏ ਹੋ, ਤੁਹਾਡੀ ਭੁੱਖ ਨਹੀਂ ਖਤਮ ਹੋਈ, ਇਹਨਾਂ ਦੀ ਜ਼ੁਬਾਨ ਖੁੱਲ੍ਹੇ, ਇਹਨਾਂ ਦੀ ਜ਼ੁਬਾਨ ਖੁੱਲ੍ਹੇ ਕਾਂਗਰਸ ਦੀ, ਇਹਨਾਂ ਦੀ ਜ਼ੁਬਾਨ ਖੁੱਲ੍ਹੇ ਗਾਂਧੀ ਪਰਿਵਾਰ ਦੀ। ਗਾਂਧੀ ਪਰਿਵਾਰ ਨੇ ਤਾਂ ਤਬਾਹ ਕਰਤਾ ਇੰਡੀਆ ਨੂੰ। 130 ਕਰੋੜ ਦੀ ਆਬਾਦੀ ਦਾ ਜੇ ਕੋਈ ਸਭ ਤੋਂ ਵੱਡਾ ਗੁਨਾਹਗਾਰ ਹੈ, ਉਹ ਇਹ ਗਾਂਧੀ ਪਰਿਵਾਰ ਹੈ। ਸਭ ਤੋਂ ਪਹਿਲਾਂ ਇਹਨਾਂ ਨੂੰ ਜਵਾਬਦੇਹ ਹੋਣਾ ਚਾਹੀਦਾ। ਇਹ ਅੱਜ ਪ੍ਰੋਟੈਸਟ ਕਰ ਰਹੇ ਨੇ, ਜਿੰਨਾ ਪ੍ਰੋਟੈਸਟ ਇਹਨਾਂ ਦੇ, ਕੋਈ ਹੋਰ ਆ ਜਾਏ, ਕੱਲ ਨੂੰ ਸਿੱਧੂ ਪ੍ਰਾਈਮ ਮਿਨਿਸਟਰ ਬਣ ਜਾਏ, ਅਰਵਿੰਦ ਕੇਜਰੀਵਾਲ ਸਾਹਿਬ ਪ੍ਰਾਈਮ ਮਿਨਿਸਟਰ ਬਣ ਜਾਣ, ਮੋਦੀ ਸਾਹਿਬ ਬਣੇ ਰਹਿਣ, ਮੈਨੂੰ ਕੋਈ ਇਤਰਾਜ਼ ਨਹੀਂ, ਮੈਨੂੰ ਇਸ ਗਾਂਧੀ ਪਰਿਵਾਰ 'ਤੇ ਇਤਰਾਜ਼ ਹੈ। ਦੇ ਹੈਵ ਨੋ ਰਾਈਟ। ਪਹਿਲਾਂ ਜੋ ਇਹਨਾਂ ਨੇ ਪਾਸ ਦੇ ਵਿੱਚ ਜੁਰਮ ਕੀਤੇ ਨੇ, ਪਹਿਲਾਂ ਉਸ ਤੋਂ ਸਾਫ਼ ਹੋ ਕੇ ਬਾਹਰ ਆਉਣ, ਫਿਰ ਆ ਕੇ ਜ਼ੁਬਾਨ ਖੋਲ੍ਹਣ। ਜੇ ਮੇਰਾ ਵਸ ਚੱਲੇ ਤਾਂ ਮੈਂ ਇਹਨਾਂ ਦੀ ਸਿਕਿਉਰਿਟੀ ਹਟਾ ਕੇ ਇਹਨਾਂ ਨੂੰ ਲੋਕਾਂ ਦੇ ਹਵਾਲੇ ਖੜਾ ਕਰ ਦੇਵਾਂ, ਜਾਣ ਬਿਨਾਂ ਸਿਕਿਉਰਿਟੀ ਦੇ ਖੜੇ ਹੋਣ ਲੋਕਾਂ ਦੇ ਵਿੱਚ, ਜਵਾਬ ਦੇਣ ਲੋਕਾਂ ਨੂੰ ਕਿ ਹਾਂ ਤੁਸੀਂ ਕਿੱਦਾਂ ਇਸ ਦੇਸ਼ ਨੂੰ ਲੁੱਟਿਆ। ਇਹ ਲੋਕ ਗੱਲ ਕਰਦੇ ਨੇ, ਇਹ ਗਾਂਧੀ ਪਰਿਵਾਰ ਗੱਲ ਕਰਦਾ। ਇਸ ਗਾਂਧੀ ਪਰਿਵਾਰ ਨੇ ਜੋ ਕੁਛ ਇੰਡੀਆ ਦਾ ਨੁਕਸਾਨ ਕੀਤਾ ਹੈ, ਉਹ ਕਿਸੇ ਨੇ ਨਹੀਂ ਕੀਤਾ ਜਤਿੰਦਰ ਸਾਹਿਬ। ਇਸ ਕਾਰਨ ਮੈਂ ਕਹਿੰਦਾ ਹੈ ਕਿ ਅੱਜ ਬਲਦੀ ਦੇ ਵਿੱਚ ਅੱਗ ਪਾ ਰਹੇ ਨੇ, ਹੋਰ ਕੁਛ ਨਹੀਂ ਕਰ ਰਹੇ। ਦੇਖੋ ਜਤਿੰਦਰ ਸਾਹਿਬ, ਇੱਕ ਮਿੰਟ, ਇਸ ਪਰਿਵਾਰ ਤੋਂ ਇੰਨਾ ਨਹੀਂ ਸਰਿਆ ਕਿ ਜਿਨ੍ਹਾਂ ਨੇ ਸਿੱਖ ਕਤਲੇਆਮ ਦੇ ਵਿੱਚ ਜਿਹੜੇ ਲੋਕਾਂ ਦਾ ਨਾਮ ਆ ਰਿਹਾ, ਮੈਂ ਬਿਲਕੁਲ ਕਾਨੂੰਨ ਦੇ ਮੁਤਾਬਿਕ ਗੱਲ ਕਰ ਰਿਹਾ, ਮੈਂ ਕੋਈ ਜੱਜ ਨਹੀਂ ਹੈ। ਮੈਂ ਨਹੀਂ ਕਹਿੰਦਾ ਕਿ ਜੀ ਆਪਣੇ ਜਗਦੀਸ਼ ਟਾਈਟਲਰ ਜੀ ਦੋਸ਼ੀ ਨੇ, ਮੈਂ ਜੀ ਕਹਿ ਕੇ ਗੱਲ ਕਰ ਰਿਹਾ। ਮੈਂ ਨਹੀਂ ਕਹਿੰਦਾ ਕਿ ਜੀ ਕਮਲਨਾਥ ਜੀ ਦੋਸ਼ੀ ਨੇ, ਮੈਂ ਇਹਨਾਂ ਦੇ ਖਿਲਾਫ, ਕਮਲਨਾਥ ਜੀ ਇੱਥੇ ਆਏ ਨੇ, ਮੈਂ ਜੀ ਕਹਿ ਕੇ ਗੱਲ ਕਰ ਰਿਹਾ, ਮੈਂ ਕਦੇ ਇਹਨਾਂ ਦੇ ਖਿਲਾਫ ਪ੍ਰੋਟੈਸਟ ਨਹੀਂ ਕੀਤਾ। ਕਮਲਨਾਥ ਜੀ ਇੱਥੇ ਆਏ ਸੀਗੇ ਨਾ, ਆਈ ਡਿਡਨਟ ਗੋ ਫੋਰ ਐਨੀ ਪ੍ਰੋਟੈਸਟ ਅਗੇਂਸਟ ਹਿਮ, ਬਟ ਮੈਂ ਸਿਰਫ ਇੰਨੀ ਕੁ ਦਰਖਾਸਤ ਕਰ ਰਿਹਾ ਕਿ ਕਮਲਨਾਥ ਸਾਹਿਬ ਨੂੰ ਕਹੋ, ਸਰ ਦੇਖੋ ਤੁਸੀਂ, ਤੁਹਾਡੇ 'ਤੇ ਦੋਸ਼ ਹੈ ਸਿੱਖ ਕਤਲੇਆਮ ਦਾ, ਜੋ ਇੰਨੇ ਵੱਡੇ ਸਿੱਖਾਂ ਦੇ ਖਿਲਾਫ ਕਤਲੇਆਮ ਹੋਇਆ, ਅਤੇ ਸਰ ਅਸੀਂ ਤੁਹਾਨੂੰ ਸਰ ਕਹਿ ਕੇ, ਰਿਸਪੈਕਟ ਕਹਿ ਕੇ, ਸਰ ਅਸੀਂ ਤੁਹਾਨੂੰ ਟਿਕਟ ਨਹੀਂ ਦੇ ਸਕਦੇ, ਐਲਾਨ ਕਰ ਦੇਣ ਕਿ ਦੇਖੋ ਕਾਂਗਰਸ, ਇੰਨਾ 'ਤੇ ਕਾਂਗਰਸ ਪਾਰਟੀ ਕਰ ਸਕਦੀ ਹੈ ਨਾ, ਦੇਖੋ ਜਗਦੀਸ਼ ਟਾਈਟਲਰ ਜੀ ਤੁਹਾਡੇ 'ਤੇ ਦੋਸ਼ ਹੈ, ਤੁਸੀਂ ਆਪਣੇ ਦੋਸ਼ਾਂ ਤੋਂ ਬਰੀ ਹੋ ਕੇ ਆਓ, ਸਾਰਾ ਕੁਛ ਠੀਕ ਕਰਕੇ ਆਓ, ਸਰ ਫਿਰ ਅਸੀਂ ਤੁਹਾਨੂੰ ਕੋਲ ਖੜ੍ਹੇ ਹੋਣ ਦੇਵਾਂਗੇ। ਇਹਨਾਂ 'ਤੇ ਇੱਥੇ ਸਰ ਬੇਸਿਕ ਜਿਹਾ ਕੰਮ ਨਾ, ਸੱਜਣ ਕੁਮਾਰ ਸਾਹਿਬ ਜਿੰਨੇ ਵੀ ਹੈਗੇ ਨੇ, ਇਹਨਾਂ ਨੂੰ ਸਾਈਡਲਾਈਨ 'ਤੇ ਕਰ ਸਕਦੇ ਨੇ ਨਾ, ਇਹ ਕੰਮ ਵੀ ਇਸ ਪਰਿਵਾਰ ਨੇ ਨਹੀਂ ਕੀਤਾ। ਸੋ ਇਹ ਬਲਕਿ ਬਚਾਉਂਦੇ ਰਹੇ ਨੇ, ਵਿਦ ਡਿਊ ਰਿਸਪੈਕਟ, ਜਿਹੜਾ ਇਸ ਦੁਨੀਆ ਤੋਂ ਚਲਾ ਜਾਏ, ਮੈਂ ਉਹਨਾਂ ਦੇ ਬਾਰੇ ਕੋਈ ਬਹੁਤੀ ਗੱਲ ਨਹੀਂ ਕਰਨਾ ਚਾਹੁੰਦਾ, ਲੇਕਿਨ ਰਾਜੀਵ ਗਾਂਧੀ ਸਾਹਿਬ ਨੂੰ ਇਹ ਚਾਹੀਦਾ ਸੀਗਾ। ਚਲੋ ਉਹਨਾਂ ਨੇ ਕਹਿ ਦਿੱਤਾ ਜੀ ਉਸ ਵੇਲੇ ਕਿ ਜਦ ਇੱਕ ਬੜਾ ਉਹ ਕਹਿੰਦੇ ਜੀ ਦਰਖਤ ਹਿਲਤਾ ਹੈ ਤੋ ਧਰਤੀ ਹਿਲਤੀ ਹੈ ਤੋ ਇਹ ਹੋਤਾ ਹੈ ਵੋ ਹੋ ਜਾਤਾ ਹੈ, ਸੁਣ ਲਈ ਤੁਹਾਡੀ ਗੱਲ, ਚਲੋ ਤੁਸੀਂ, ਤੁਹਾਡੀ ਮਦਰ ਨੂੰ ਇੱਦਾਂ ਕਰਤਾ ਸੀ, ਤੁਹਾਡੀ ਨਾਰਾਜ਼ਗੀ ਸੀਗੀ, ਵੀ ਆਰ ਰੈਡੀ ਕਿ ਤੁਸੀਂ ਜੋ ਕਰ ਦਿੱਤਾ ਕਰ ਦਿੱਤਾ, ਕੋਈ ਗੱਲ ਨਹੀਂ, ਲੇਕਿਨ ਇੱਕ ਹੰਬਲ ਰਿਕੁਐਸਟ ਹੈ ਕਿ ਰਾਜੀਵ ਗਾਂਧੀ ਜੀ ਆਪਣੇ ਹੁੰਦਿਆਂ ਇਹਨਾਂ ਲੋਕਾਂ ਨੂੰ ਤੁਸੀਂ ਸਾਈਡਲਾਈਨ ਕਰ ਦਿੰਦੇ। ਮੈਂ ਨਹੀਂ ਕਹਿੰਦਾ ਤੁਸੀਂ ਸਜ਼ਾਵਾਂ ਦਿਲਾਉਂਦੇ, ਲੋਕ ਤੇ ਸਰ ਜਤਿੰਦਰ ਸਾਹਿਬ ਮੰਗ ਕਰਦੇ ਨੇ ਕਿ ਇਹਨਾਂ ਨੂੰ ਸਜ਼ਾਵਾਂ ਦਿਲਾਉਣੀਆਂ ਚਾਹੀਦੀਆਂ ਸੀਗੀਆਂ ਕਿ ਭਾਈ ਸਾਹਿਬ ਇਹ ਬੰਦੇ ਦੋਸ਼ੀ ਨੇ, ਇਹਨਾਂ ਨੂੰ ਸਾਈਡਲਾਈਨ ਕਰ ਦਈਏ। ਚਲੋ ਘੱਟੋ ਘੱਟ ਤੁਸੀਂ ਟਿਕਟਾਂ ਨਾ ਦਿਓ, ਤੁਸੀਂ ਤਾਂ ਉਹਨਾਂ ਨੂੰ ਬਚਾਇਆ ਹੈਗਾ, ਤੁਸੀਂ ਅੱਜ ਗੱਲਾਂ ਕਰ ਰਹੇ ਹੋ ਬੜੀਆਂ। ਸਰ ਇਹ ਗੱਲਾਂ ਫਿਰ ਦੇਖੋ ਮੈਂ ਸਾਫ਼ ਕਹਾਂਗਾ, ਫਿਰ ਉਹ ਮਜ਼ਾ ਨਹੀਂ ਆਉਂਦਾ ਗੱਲ ਦਾ। ਅੱਜ ਅੱਛਾ ਇਹਨਾਂ ਨੂੰ ਕੋਈ ਪੁੱਛਣ ਵਾਲਾ ਵੀ ਹੈ ਨੇ? ਕਿੰਨੇ ਪੁੱਛਿਆ ਅੱਜ ਤੱਕ ਰਾਹੁਲ ਗਾਂਧੀ ਜੀ ਨੂੰ, ਕਿੰਨੇ ਪੁੱਛਿਆ ਅੱਜ ਤੱਕ ਪ੍ਰਿਯੰਕਾ ਗਾਂਧੀ ਜੀ ਨੂੰ, ਕਿੰਨੇ ਪੁੱਛਿਆ ਸੋਨੀਆ ਗਾਂਧੀ ਜੀ ਨੂੰ? ਉਹ ਤੇ ਸਾਡੇ ਸਿੰਘ ਸਾਹਿਬ ਸੀਗੇ, ਡਾਕਟਰ ਮਨਮੋਹਨ ਸਿੰਘ ਜੀ, ਜਿਹੜੇ ਲੋਕ ਸਭਾ 'ਚ ਮਾਫ਼ੀ ਮੰਗੇ 1984 ਵਾਸਤੇ। ਸੋ ਇਸ ਕਾਰਨ ਮੈਂ ਕਾਂਗਰਸ ਨੂੰ ਇਹ ਨਹੀਂ ਕਹਿ ਰਿਹਾ ਕਿ ਦੇ ਬੇਸਿਕਲੀ ਔਰਕੈਸਟ੍ਰੇਟਿਡ ਜਾਂ ਦੇ ਵਰ ਦ ਵਨ ਹੂ ਆਰ ਲੀਡਿੰਗ, ਨੋ, ਇੰਨੀਆਂ ਦੀ ਤਾਕਤ ਨਹੀਂ ਹੈ, ਇੰਨਾ ਕੋਈ ਇਹਨਾਂ ਦੀ ਹਿੰਮਤ ਨਹੀਂ ਹੈ, ਨਾ ਹਿੰਮਤ ਹੈ ਨਾ ਇਹਨਾਂ ਦੇ ਅੰਦਰ ਇੰਨੀ ਤਾਕਤ ਹੈ ਕਿ ਸਭ ਕੁਝ ਕਰ ਜਾਣ, ਨਾ ਕੋਈ, ਅੱਛਾ ਸਭ ਤੋਂ ਵੱਡੀ ਗੱਲ ਹੈ, ਨਾ ਇਹਨਾਂ ਦੇ ਦਿਲ 'ਚ ਕਿਸੇ ਲਈ ਹਮਦਰਦੀ ਹੈ। ਜਤਿੰਦਰ ਸਾਹਿਬ, ਹੋ ਸਕਦਾ ਹੈ ਕਿ, ਚਲੋ ਮੈਂ, ਮੇਰੀ ਆਪਣੀ ਸੋਚ ਆ, ਮੈਂ ਗਲਤ ਵੀ ਹੋ ਸਕਦਾ, ਜੇ ਮੈਨੂੰ ਲੱਗਦਾ ਹੈ ਕਿ ਇਹਨਾਂ ਦੇ ਦਿਲ 'ਚ ਕਿਸੇ ਲਈ ਇੰਨੀ ਹਮਦਰਦੀ ਵੀ ਨਹੀਂ ਹੈਗੀ ਕਿ ਜੀ ਇਹ ਅੱਜ ਜਿਹੜੇ ਦੌੜੇ ਭੱਜੇ ਫਿਰ ਰਹੇ ਨੇ ਕਿ ਜੀ ਇਹ ਸਾਨੂੰ, ਸਾਡੇ ਦਿਲ 'ਚ ਕੋਈ ਹਮਦਰਦੀ ਕੱਲੇ ਕੱਲੇ ਇੰਡੀਅਨ ਨੂੰ ਪਾਵਰ ਦੇ ਦਿਆਂਗਾ, ਪਾਵਰ ਨਹੀਂ ਦਿੱਤੀ ਜਾਂਦੀ, ਪਾਵਰ ਤਾਂ ਜਿਹਦੇ ਕੋਲ ਰਾਜ ਹੁੰਦਾ ਉਹਦੇ ਕੋਲ ਹੀ ਪਾਵਰ ਰਹਿਣੀ ਹੈ, ਯੂ ਹੈਵ ਟੂ ਐਮਪਾਵਰ ਪੀਪਲ। ਤੁਹਾਡੇ ਕੋਲ ਪਾਵਰ ਹੈ ਇੱਥੇ ਜਤਿੰਦਰ ਸਾਹਿਬ? ਨੋ, ਯੂ ਤੁਸੀਂ ਕੋਈ ਤੁਸੀਂ ਪ੍ਰਧਾਨ ਮੰਤਰੀ ਟਰੂਡੋ ਸਾਹਿਬ ਦੀ ਕੁਰਸੀ 'ਤੇ ਥੋੜ੍ਹੀ ਬੈਠਦੇ ਹੋ। ਬਟ ਦਿਸ ਕਨੇਡੀਅਨ ਸਿਸਟਮ ਹੈਜ਼ ਇੰਪਾਵਰਡ ਜਤਿੰਦਰ ਸਾਹਿਬ, ਤੁਹਾਨੂੰ ਇੰਪਾਵਰ ਦਿੱਤੀ ਗਈ ਹੈ। ਵਟ ਹਾਊ ਦੇ ਹੈਵ ਇੰਪਾਵਰਡ ਯੂ ਕਿ ਤੁਸੀਂ ਆਪਣੇ ਰਾਈਟਸ ਦੀ ਗੱਲ ਕਰ ਸਕਦੇ ਹੋ, ਸਵਾਲ ਪੁੱਛ ਸਕਦੇ ਹੋ। ਇਹਨਾਂ ਨੇ ਇੱਥੇ ਮੀਡੀਆ ਨੂੰ ਆਜ਼ਾਦੀ ਦਿੱਤੀ ਹੈ, ਦੇ ਹੈਵ ਇੰਪਾਵਰਡ ਅਸ, ਯੂ ਡੋਂਟ ਹੈਵ ਟੂ ਗਿਵ ਦਮ ਪਾਵਰ। ਇਹਨਾਂ ਨੂੰ ਤਾਂ ਹਜੇ ਕਲੈਰਿਟੀ ਨਹੀਂ ਹੈ ਕਿ ਇਹਨਾਂ ਨੇ ਕਰਨਾ ਕੀ ਹੈਗਾ ਲਾਈਫ ਦੇ ਵਿੱਚ। ਐਨੀਵੇਜ਼ ਗੱਲ ਲੰਬੀ ਹੋ ਗਈ। ਹਾਂਜੀ ਜਤਿੰਦਰ ਜੀ, ਕੋਈ ਸਵਾਲ ਹੈ ਤੁਸੀਂ ਪੁੱਛ ਲਓ, ਫਿਰ ਅਸੀਂ ਅਗਲੇ ਕਾਲਰ ਨਾਲ ਬੰਦਾ।
ਤੁਸੀਂ ਬਸ ਮੇਰਾ ਸਵਾਲ ਤੇ ਖੈਰ ਤੁਸੀਂ ਬੜਾ ਲੰਬਾ ਚਾਹ ਡਿਟੇਲਸ ਜਵਾਬ ਦਿੱਤਾ। ਦੇਖੋ ਮੇਰੀ ਕਾਂਗਰਸ ਆ ਉਹ 100% ਤੁਸੀਂ ਸ਼ਾਇਦ ਮੀਡੀਆ 'ਚ ਕਹਿਣ ਤੋਂ ਇਹ ਨਹੀਂ ਗੁਰੇਜ਼ ਕਰੋਗੇ, ਪਰ ਮੈਂ ਕਹੂੰਗਾ ਕਿ 100% ਦੋਸ਼ੀ ਸੀ ਉਸ ਮਾਮਲੇ ਵਿੱਚ। ਓਕੇ, ਲੇਕਿਨ ਮੇਰਾ ਸਿਰਫ ਇਹ ਛੋਟਾ ਜਿਹਾ ਕੁਐਸਚਨ ਇਹੀ ਸੀਗਾ ਕਿ ਜਿਹੜੇ ਉਹ ਪ੍ਰੋਟੈਸਟ, ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ ਕਿ ਉਹਨਾਂ ਨੂੰ ਇਹ ਗੱਲ ਕਰਨ ਦਾ ਕੋਈ ਹੱਕ ਨਹੀਂ ਹੈਗਾ, ਪਰ ਮੇਰਾ ਸਿਰਫ ਸਵਾਲ ਇਹੀ ਸੀਗਾ ਕਿ ਜਿਹੜੇ ਪ੍ਰੋਟੈਸਟ ਦਿੱਲੀ ਤੋਂ ਇਲਾਵਾ ਹੋਰ ਬਾਕੀ ਸਟੇਟਾਂ ਵਿੱਚ ਹੋ ਰਹੇ ਆ, ਤੇ ਉਹਦੇ ਪਿੱਛੇ ਜਿਹੜੀ ਆ ਉਹ ਕਾਂਗਰਸ ਨਹੀਂ ਹੈਗੀ, ਉਹ ਲੋਕ ਆਪਣੇ ਇੰਡੀਵਿਜੁਅਲ ਤੌਰ ਤੇ ਪ੍ਰੋਟੈਸਟ ਕਰ ਰਹੇ ਹੈਗੇ ਆ। ਹਾਂ, ਜਿਹੜੀ ਕਾਂਗਰਸ ਪ੍ਰੋਟੈਸਟ ਕਰ ਰਹੀ ਹੈ ਇਹਨੂੰ ਪ੍ਰੋਟੈਸਟ ਕਰਨ ਦਾ ਕੋਈ ਹੱਕ ਨਹੀਂ ਹੈਗਾ, ਬਸ ਗੱਲ ਇੰਨੀ ਸੀਗੀ। ਤੇ ਥੈਂਕ ਯੂ, ਤੁਸੀਂ ਬੜੇ ਵਿਸਤਾਰ ਦੇ ਵਿੱਚ ਆਂਸਰ ਕੀਤਾ, ਆਈ ਅਪਰੀਸ਼ੀਏਟ ਇਟ। ਥੈਂਕ ਯੂ,
ਥੈਂਕ ਯੂ ਵੈਰੀ ਮਚ ਜਤਿੰਦਰ ਜੀ, ਬਹੁਤ ਸ਼ੁਕਰੀਆ ਜੀ। ਹਾਂਜੀ, ਹੈਰੀ ਸਰਾ ਸਾਹਿਬ ਹੈਮਿਲਟਨ ਤੋਂ ਤੁਹਾਡੀ ਕਾਲ ਵੀ ਔਨ ਦੀਅਰ ਹੋਏਗੀ, ਹਰਭਜਨ ਜੀ ਤੁਹਾਡੀ ਕਾਲ ਵੀ, ਬਾਕੀ ਸਾਰੀਆਂ ਕਾਲਸ ਇਸੇ ਤਰ੍ਹਾਂ ਅਸੀਂ ਔਨ ਦੀਅਰ ਜਿਹੜੀਆਂ ਤੁਹਾਡੀਆਂ ਕਰਦੇ ਰਵਾਂਗੇ। ਲੇਕਿਨ ਮੈਨੂੰ ਇਸ਼ਾਰਾ ਹੋ ਰਿਹਾ ਕਿ ਸਾਡੇ ਸਪੌਂਸਰ ਜਿਹੜੇ ਨੇ ਉਹ ਪਿੱਛੇ ਪੈ ਰਹੇ ਨੇ। ਸੁਵੀਨਾ ਜੀ, ਯੂ ਗੋ ਐਟ।
ਥੈਂਕ ਯੂ ਜੀ, ਸਾਡੇ ਨਾਲ ਸਗਨਦੀਪ ਨੇ ਸੁਪਰ ਸਟੂਡੀਓ ਤੇ, ਉਹਨਾਂ ਨਾਲ ਕਰਦੇ ਹਾਂ ਗੱਲਬਾਤ। ਸਗਨਦੀਪ ਜੀ, ਵੈਲਕਮ ਟੂ ਦਾ ਸ਼ੋਅ।
ਥੈਂਕ ਯੂ ਸੋ ਵੈਰੀ ਮਚ ਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ ਸਗਨਦੀਪ ਜੀ, ਕੀ ਸਪੈਸ਼ਲ ਨੇ ਹਾਂਜੀ ਸੋਫਾ ਸਟੂਡੀਓ ਕੀ?
ਹਾਂਜੀ, ਪਹਿਲਾਂ ਤਾਂ ਵੀਰ ਜੀ ਮੈਂ ਥੈਂਕ ਯੂ ਕਰਨਾ ਚਾਹੁੰਦਾ, ਉਸ ਦਿਨ ਆਪਾਂ ਸੇਲ ਦੀ ਗੱਲ ਕਰ ਰਹੇ ਸੀ ਤਾਂ ਮੈਂ ਸਾਰਿਆਂ ਦਾ ਦਿਲੋਂ ਥੈਂਕ ਯੂ ਕਰਨਾ ਚਾਹੁੰਦਾ। ਇਸ ਹੋਲੀਡੇ ਸੀਜ਼ਨ ਵਿੱਚ ਆਪਾਂ ਦੇਖ ਲਓ ਕੋਈ ਸੇਲ ਨਹੀਂ ਸੀ ਲਗਾਈ, ਕਿਸੇ ਨੂੰ ਕਿਸੇ ਚੀਜ਼ ਦਾ ਲਾਲਚ ਨਹੀਂ ਸੀ ਦਿੱਤਾ, ਤੇ ਜੇ ਤੁਸੀਂ ਕਿਤੇ ਆਣ ਕੇ ਦੇਖਦੇ ਜਾਂ ਮੈਂ ਫੋਟੋਜ਼ ਖਿੱਚੀਆਂ, ਤੁਸੀਂ ਦੇਖਦੇ ਇੰਨਾ ਖਚਾ ਖਚ ਭਰਿਆ ਪਿਆ ਸੀ ਆਪਣਾ ਸਟੋਰ। ਸਾਰੇ ਇਹੋ ਕਹਿੰਦੇ ਸੀ ਕਿ ਅਸੀਂ ਅੱਜ ਸੇਲਾਂ ਕਰਕੇ ਨਹੀਂ ਤੁਹਾਡੇ ਕੋਲ ਆਏ, ਅਸੀਂ ਤੁਹਾਡੀ ਜ਼ਬਾਨ ਕਰਕੇ ਆਏ ਹਾਂ, ਜੋ ਤੁਸੀਂ ਚੀਜ਼ ਕਹਿੰਦੇ ਸਾਨੂੰ ਉਹ ਚੀਜ਼ ਬਸ ਦੇ ਦਿਓ, ਸਾਨੂੰ ਸੇਲ ਦਾ ਕੋਈ ਲਾਲਚ ਨਹੀਂ ਹੈਗਾ। ਵਿਦਾਊਟ ਐਨੀ ਸੇਲ, ਵਿਦਾਊਟ ਐਨੀ ਡਿਸਕਾਊਂਟ ਦਾ ਲਾਲਚ ਦੇਣ ਦੇ ਬਾਵਜੂਦ ਆਪਣਾ ਸਟੋਰ ਇੰਨਾ ਬਿਜ਼ੀ ਸੀ। ਜੋਧਵੀਰ ਜੀ, ਤੁਹਾਡਾ ਤੇ ਸਾਰੇ ਸੁਣਨ ਵਾਲਿਆਂ ਦਾ ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ ਸੋ ਵੈਰੀ ਮਚ। ਮੈਂ ਦਿਲੋਂ ਕਹਿਣ ਦਿਆਂ ਵਾਂ, ਸਾਨੂੰ ਆਪ ਨੂੰ ਕਈ ਵਾਰੀ ਹੁੰਦਾ ਵੀ ਇਸ ਹੋਲੀਡੇ ਸੀਜ਼ਨ ਵਿੱਚ ਸਾਰੇ ਜਿਹੜੇ ਸੇਲਾਂ ਲਗਾ ਕੇ ਬੈਠੇ ਆ, ਤੇ ਅਸੀਂ ਕਿਤੇ ਸਾਡੇ ਕੋਲ ਏਦਾਂ ਨਾ ਹੋਵੇ ਕੋਈ ਆਵੇ ਨਾ, ਅਸੀਂ ਬੋਕਸਿੰਗ ਡੇ ਵਾਲੇ ਦਿਨ ਵੀ ਇਹੋ ਕਹਿ ਰਹੇ ਹਾਂ ਕਿ ਜੇ ਕੁਆਲਿਟੀ ਲੈਣੀ ਫੇਰ ਹੀ ਸਾਡੇ ਕੋਲ ਆਇਓ। ਪਰ ਲੋਕੀ ਜਿਹੜੇ ਸਮਝਦਾਰ ਆ, ਜਿਨ੍ਹਾਂ ਨੂੰ ਇਸ ਚੀਜ਼ ਦਾ ਪਤਾ ਆ ਕਿ ਜੇ ਕੁਆਲਿਟੀ ਲੈਣੀ ਆ ਤੇ ਓਬਵੀਅਸਲੀ $50-100 ਵੱਧ ਦੇਣੇ ਹੀ ਪੈਣੇ ਆ, ਤੇ ਉਹ ਦਿੰਦੇ ਵੀ ਆ, ਤੇ ਅਸੀਂ ਇਕੱਲੇ ਇਕੱਲੇ ਬੰਦੇ ਦਾ ਟਰੱਸਟ ਨਹੀਂ ਟੁੱਟਣ ਦੇਵਾਂਗੇ ਜਿੰਨੀ ਦੇਰ ਤੱਕ ਕੰਮ ਕਰਾਂਗੇ, ਰੀਜਨਲ ਕੰਮ ਕਰਾਂਗੇ, ਨਾ ਕਦੀ ਮਾੜੀ ਕੁਆਲਿਟੀ ਦਾ ਸਮਾਨ ਵੇਚਾਂਗੇ ਨਾ ਹੀ ਕਦੀ ਬਣਾਵਾਂਗੇ। ਟੌਰਬ੍ਰਮ ਤੇ ਕਲਾਰਕ ਮੇਜਰ ਇੰਟਰਸੈਕਸ਼ਨ ਆ, ਜਿਨ੍ਹਾਂ ਨੇ ਵੀ ਵਧੀਆ ਕੁਆਲਿਟੀ ਦੇ ਸੋਫੇ ਬਣਾਉਣੇ ਆ ਤੁਸੀਂ ਆਣ ਕੇ ਇੱਥੇ ਸਾਨੂੰ ਮਿਲ ਸਕਦੇ ਹੋ, ਇੱਥੇ ਸਾਡਾ ਡਿਜ਼ਾਇਨ ਸੈਂਟਰ ਆ। ਆਪਣੀ ਮੈਜ਼ਰਮੈਂਟ ਤੇ ਰੂਮ ਦੀਆਂ ਪਿਕਚਰਸ ਲੈ ਕੇ ਆਓ, ਉਹਦੇ ਹਿਸਾਬ ਨਾਲ ਪ੍ਰੋਪਰ ਹੰਢਣਸਾਰ ਸੋਫਾ ਤੁਹਾਨੂੰ ਬਣਾ ਕੇ ਡਿਜ਼ਾਇਨ ਕਰਕੇ ਦੇਵਾਂਗੇ। ਜਿੰਨੇ ਮਰਜ਼ੀ ਸਾਲ ਸਾਡਾ ਬਣਿਆ ਸੋਫਾ ਯੂਜ਼ ਕਰੀ ਜਾਇਓ, ਫੋਮ ਦੀ, ਫਰੇਮ ਦੀ, ਸਪਰਿੰਗਾਂ ਦੀ, ਕੱਪੜੇ ਦੀ ਰਿਟਰਨ ਵਾਰੰਟੀ ਆ ਵਿਦਾਊਟ ਐਨੀ ਕੰਡੀਸ਼ਨ। 905-799-8870 ਤੇ ਕਾਲ ਕਰ ਸਕਦੇ ਹੋ, ਆਪਣੀ ਵੈਬਸਾਈਟ ਵਿਜ਼ਿਟ ਕਰ ਸਕਦੇ ਹੋ sofastudio.ca, 905-799-8877। ਥੈਂਕ ਯੂ ਸੋ ਵੈਰੀ ਮਚ ਜੋਧਵੀਰ ਜੀ, ਥੈਂਕ ਯੂ।
ਥੈਂਕ ਯੂ ਸੋ ਮਚ ਜੀ ਸਗਨਦੀਪ ਜੀ, ਬਹੁਤ ਬਹੁਤ ਸ਼ੁਕਰੀਆ। ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਤੋਂ ਇਸ ਵੇਲੇ ਸੁਣ ਰਹੇ ਹੈਗੇ ਹੋ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸੋਫਾ ਸਟੂਡੀਓ ਸਗਨਦੀਪ ਸਾਹਿਬ ਵੱਲੋਂ ਔਰ ਇਹਨਾਂ ਦੀ ਟੀਮ ਵੱਲੋਂ ਜਿਹੜਾ ਉਹ ਸਪੌਂਸਰ ਕੀਤਾ ਜਾ ਰਿਹਾ। ਹਾਂਜੀ, ਅਗਲੀ ਕਾਲ ਜੀ 917-705, ਮੇਰੇ ਖਿਆਲ ਨਾਲ ਤੁਸੀਂ ਨਿਊਯਾਰਕ ਤੋਂ ਕਾਲ ਕਰ ਰਹੇ ਹੋ। ਹਾਂਜੀ, ਕੌਣ ਸਾਹਿਬ ਬੋਲ ਰਹੇ ਜੀ? ਹੈਲੋ, ਹੈਲੋ, ਹੈਲੋ।
ਹਾਂਜੀ, ਬਲਜਿੰਦਰ ਬੋਲ ਰਿਹਾ ਸਰ ਜੀ।
ਹਾਂਜੀ ਬਲਜਿੰਦਰ ਜੀ, ਤੁਸੀਂ ਕਿੱਥੋਂ? ਨਿਊਯਾਰਕ ਤੋਂ ਕਾਲ ਕਰ ਰਹੇ ਹੋ?
ਨਿਊਯਾਰਕ ਤੋਂ ਬੋਲ ਰਿਹਾ। ਹਾਂਜੀ,
ਨਿਊਯਾਰਕ ਤੇ ਤੁਸੀਂ ਪ੍ਰੋਗਰਾਮ ਇਸ ਵੇਲੇ ਕਿੱਦਾਂ ਸੁਣ ਰਹੇ ਹੋ ਸਾਡਾ?
ਮੈਂ ਤਾਂ ਟੀਵੀ ਤੋਂ ਚੈਨਲ ਵਾਈ ਲਾਇਆ ਤੇ ਉੱਥੇ ਤੁਹਾਡਾ ਨਾਂ ਤੇ ਨੰਬਰ ਫਲੈਸ਼ ਕਰ ਰਿਹਾ ਜੀ।
ਅੱਛਾ, ਠੀਕ ਹੈ ਜੀ, ਚੈਨਲ ਵਾਈ ਤੇ ਦੇਖ ਰਹੇ ਹੋ ਤੁਸੀਂ ਨਿਊਯਾਰਕ। ਹਾਂਜੀ, ਗੋ ਅਹੈਡ ਸਰ। ਹਾਂਜੀ, ਕੀ ਹੁਕਮ ਹੈ? ਤੁਸੀਂ ਆਉਂਦੇ ਰਹਿ ਗਏ ਇਸ ਵੇਲੇ।
ਮੈਂ ਸਿਰਫ ਇੰਨੀ ਗੱਲ ਕਰਨਾ ਚਾਹੁੰਦਾ ਸੀ, ਜਿਹੜੇ ਪ੍ਰੋਟੈਸਟ ਹੋ ਰਹੇ ਨੇ ਇਹਦੇ ਬਾਰੇ ਤੁਸੀਂ ਕਾਫੀ ਲੰਬੀ ਚੌੜੀ ਡਿਸਕਸ਼ਨ ਕੀਤੀ ਹੈ।
ਜੀ ਜੀ,
ਤੇ ਮੈਂ ਕੋਈ ਕਿਸੇ ਪਾਰਟੀ ਨੂੰ ਬਿਲੋਂਗ ਤਾਂ ਕਰਦਾ ਨਹੀਂ ਵੈਸੇ।
ਜੀ ਜੀ,
ਪਰ ਮੇਰਾ ਮੇਰਾ ਇੰਨਾ ਕਹਿਣਾ, ਜਿਸ ਤਰ੍ਹਾਂ ਤੁਸੀਂ ਕਾਂਗਰਸ ਪਾਰਟੀ ਨੂੰ ਲੈ ਕੇ ਤੇ ਡਿਸਕਸ਼ਨ ਕੀਤੀ, ਸੇਮ ਐਜ਼ ਲਾਈਕ ਨਰਿੰਦਰ ਮੋਦੀ ਜਿਹੜਾ ਉਹ ਗੁਜਰਾਤ ਦਾ ਸੀਐਮ ਰਿਹਾ ਕਿੰਨੇ ਸਾਲ, ਨੇਸ਼ਨ ਵਾਈਜ਼, ਉਹਨਾਂ ਦੇ ਵਿੱਚ ਮਾਰ ਕੱਟ ਉੱਥੇ ਹੀ ਹੋ ਰਹੀ ਹੈ ਜਿਹੜੇ ਬੀਜੇਪੀ ਦੇ ਸਟੇਟ ਨੇ। ਤੁਹਾਨੂੰ ਯਾਦ ਹੋਏਗਾ ਹੁਣੇ ਚਾਰ ਦਿਨ ਪਹਿਲੇ ਵੈਸਟ ਬੰਗਾਲ ਦੇ ਵਿੱਚ ਪ੍ਰੋਟੈਸਟ ਹੋ ਰਹੇ ਸੀ, ਉੱਥੇ ਜਿਹੜੇ ਬੰਦੇ ਖੜੇ ਹੋ ਜਿਹਨਾਂ ਨੇ ਲੂੰਗੀਆਂ ਧੋਤੀਆਂ ਪਾਈਆਂ ਸੀ, ਜਿਹੜੇ ਵਿੱਚ ਲਾਈਕ ਯੂਨੋ ਜਿਹੜੇ ਵਿੱਚ ਦੰਗਾ ਕਰਨਾ ਚਾਹੁੰਦੇ ਸੀ, ਉਹ ਫੜੇ ਗਏ ਨੇ, ਉਹ ਸਾਰੇ ਬੀਜੇਪੀ ਦੇ ਬੰਦੇ ਨਿਕਲੇ। ਔਰ 2002 ਦੇ ਵਿੱਚ ਮੋਦੀ ਦਾ ਜਦੋਂ ਪ੍ਰਕਰਮ ਆਇਆ ਗੁਜਰਾਤ ਵਾਲਾ, ਉਸ ਤੋਂ ਬਾਅਦ ਇਹ ਕਦੇ ਹਾਰਿਆ ਨਹੀਂ। ਸੇਮ ਐਜ਼ ਲਾਈਕ ਜਿਸ ਤਰ੍ਹਾਂ ਹੁਣ ਰਾਜੀਵ ਗਾਂਧੀ 84 ਦੇ ਵਿੱਚ 414 ਸੀਟਾਂ ਲੈ ਗਿਆ ਆ। ਸੋ ਕਿਤੇ ਨਾ ਕਿਤੇ ਮਾਇਨੋਰਟੀਜ਼ ਨੂੰ ਇੰਡੀਆ ਦੇ ਵਿੱਚ ਕਿਸੇ ਵੀ ਪਾਰਟੀ ਦੇ ਨਾਲ ਕੋਈ ਲਾਗਾ ਤੇਗਾ ਨਹੀਂ ਹੈ। ਔਰ ਅੱਜ ਤੁਸੀਂ ਦੇਖ ਰਹੇ ਹੋ ਕਿ 370 ਹਟੀ ਹੈ, ਅਤੇ ਉੱਥੇ ਪਿਛਲੇ ਮੇਰੇ ਖਿਆਲ 4-5 ਮਹੀਨਿਆਂ ਤੋਂ ਕੀ ਹੋ ਰਿਹਾ ਉੱਥੇ, ਉੱਥੇ ਲੋਕਾਂ ਦੇ ਅੰਦਰੂਨੀ ਹਾਲਾਤ ਦੇਖੋ। ਕਸ਼ਮੀਰ ਦੇ ਵਿੱਚ ਲੋਕਾਂ ਦੇ ਘਰ ਡੈਥ ਹੋ ਜਾਂਦੀ ਹੈ, ਉਹ ਆਪਣੇ ਘਰਾਂ ਦੇ ਵਿੱਚ ਬੰਦੇ ਦਫਨਾ ਰਹੇ ਨੇ, ਬਾਹਰ ਦੇ 4 ਬੰਦੇ ਨਿਕਲਦੇ, ਉਹਨਾਂ ਨੂੰ ਗੋਲੀਆਂ ਮਾਰੀ ਜਾਂਦੀ। ਐਜ਼ ਏ ਹਿਊਮਨ ਬੀਇੰਗ ਤੁਸੀਂ ਅਮਿਤ ਸ਼ਾਹ ਦਾ ਕੇਸ ਦੇਖਿਆ, ਜੱਜ ਲੋਇਆ ਜਿਹੜਾ, ਜੱਜ ਲੋਇਆ ਨੂੰ ਕਿਸ ਤਰ੍ਹਾਂ ਮਰਵਾ ਦਿੱਤਾ ਗਿਆ, ਸ਼ਰੇਆਮ ਉਹਦੇ ਜਿਹੜੇ 6 ਗਵਾਹ ਸੀ ਉਹ ਵੀ ਨਾਲ ਮਰਵਾ ਦਿੱਤੇ ਗਏ, ਇੱਕ ਅੱਧਾ ਗਵਾਹ ਬਚਿਆ ਵਿਚਾਰਾ ਆਪਣੀ ਜਾਨ ਬਚਾਉਂਦਾ ਫਿਰਦਾ। ਸੋ ਮੇਰੇ ਕਹਿਣ ਤੋਂ ਭਾਵ ਹੈ ਕਿ ਜੇ ਤੁਸੀਂ ਓਵਰਆਲ ਇੱਕ ਪਾਰਟੀ ਨੂੰ ਬਲੇਮ ਕਰੋ ਕਿ ਉਹ ਨਹੀਂ ਚੰਗੀ, ਉਹ ਮਾੜੀ, ਉਹ ਨਹੀਂ, ਇਹ ਪੋਲੀਟੀਸ਼ੀਅਨ ਸਾਰੇ ਹੀ ਮੈਜੋਰਟੀ ਲਾਈਕ ਮੈਜੋਰਟੀ ਦੇ ਨਾਲ ਚੱਲਦੇ ਨੇ, ਔਰ ਇਹਨਾਂ 'ਚ ਇੱਕ ਵੀ ਬੰਦਾ ਚੰਗਾ ਨਹੀਂ। ਪਿਛਲੇ 5 ਸਾਲ 'ਚ ਨਰਿੰਦਰ ਮੋਦੀ ਨੇ ਕੀ ਕੀਤਾ? ਦੁਨੀਆਂ ਨੂੰ ਉਹ ਡੀਮੋਨੀਟਾਈਜੇਸ਼ਨ ਕਰਕੇ ਦੁਨੀਆਂ ਨੂੰ ਭਿਖਾਰੀ ਬਣਾਤਾ ਉੱਥੇ, ਉੱਥੇ ਹਾਲਾਤ ਇੰਨੇ ਮਾੜੇ ਹੋ ਗਏ ਨੇ, ਜਿਹੜੀ ਰੀਅਲ ਇੰਡੀਆ ਦੀ GDP 2.5 'ਤੇ ਆ ਗਈ। ਇਹਨਾਂ ਨੂੰ ਵਿੱਚੋਂ ਮੁਸਲਿਮ ਨਾ ਕੱਢਣ ਦੀ ਕੀ ਲੋੜ ਸੀ, ਧਰਮ ਦੇ ਆਧਾਰ 'ਤੇ ਲੈਣ ਦੀ ਕੀ ਲੋੜ ਸੀ, ਜਿਹੜਾ ਕਿ ਕੋਨਸਟੀਟਿਊਸ਼ਨ ਅਲਾਓ ਨਹੀਂ ਕਰਦਾ। ਸੋ ਮੇਰੀਆਂ ਮਤਲਬ ਗੱਲਾਂ ਹੋ ਸਕਦਾ ਠੀਕ ਨਾ ਹੋ, ਤੁਸੀਂ ਕਰੈਕਟ ਕਰ ਸਕਦੇ ਹੋ, ਪਰ ਮੇਰੇ ਹਿਸਾਬ ਨਾਲ ਜੋ ਕੁਝ ਹੋ ਰਿਹਾ ਇਹਦੇ ਪਿੱਛੇ, ਜਦੋਂ ਤੁਸੀਂ ਕਹਿ ਰਹੇ ਹੋ ਕੋਈ ਕਾਂਗਰਸ ਹੈਗੀ ਹੈ, ਮੇਰੇ ਖਿਆਲ ਇਹ ਹੈ, ਮੈਨੂੰ ਤਾਂ ਡਾਈਜੈਸਟ ਨਹੀਂ ਹੋਇਆ, ਕਿਉਂਕਿ ਬਾਕੀ ਸਟੇਟਾਂ ਦੇ ਵਿੱਚ ਸਾਰੇ ਪੀਸਫੁਲ ਹੋ ਰਹੇ ਨੇ, ਜਿੱਥੇ BJP ਔਰਗਨਾਈਜ਼ ਸਟੇਟ ਹੈਗੇ ਨੇ ਉੱਥੇ ਹੀ ਬੰਦੇ ਮਰ ਰਹੇ ਨੇ, ਉੱਥੇ ਹੀ ਤੋੜ ਫੋੜ ਹੋ ਰਹੀ ਹੈ, ਉੱਥੇ ਹੀ ਗੱਡੀਆਂ ਪਟ ਸੜਦੀਆਂ ਨੇ, ਬੱਸਾਂ ਸੜਦੀਆਂ ਨੇ, ਕੌਣ ਕਰਦੇ ਨੇ ਪਏ? ਇਹਦੇ ਬਾਰੇ ਤੇ ਥੋੜਾ ਚਾਨਣਾ ਪਾਓ।
ਠੀਕ ਠੀਕ ਹੈ ਜੀ, ਠੀਕ ਹੈ ਜੀ ਬਲਵਿੰਦਰ ਜੀ, ਬਿਲਕੁਲ ਤੁਸੀਂ ਆਫ ਦੇਰ ਸੁਣ ਲਓ ਬਲਵਿੰਦਰ ਸਾਹਿਬ, ਥੈਂਕ ਯੂ ਜੀ, ਥੈਂਕ ਯੂ। ਹਾਂਜੀ ਇਹਦੇ ਬਾਰੇ ਗੱਲ ਜ਼ਰੂਰ ਜੀ, ਮੈਂ ਜਵਾਬ ਜ਼ਰੂਰ ਦਿਆਂਗਾ ਇਹਦੇ ਬਾਰੇ, ਬਾਕੀ ਪ੍ਰੋਗਰਾਮ ਦੇ ਵਿੱਚ ਸਮਾਂ ਸਾਡਾ ਸਮਾਪਤੀ ਵੱਲ ਹੈ। ਅਸੀਂ ਤੁਹਾਨੂੰ ਦੱਸ ਦਈਏ ਕਿ ਵੀਕਐਂਡ ਦੇ ਉੱਤੇ ਕਾਫੀ ਸਾਰੇ ਪ੍ਰੋਗਰਾਮਸ ਜਿਹੜੇ ਨੇ ਜੀ ਉਹ ਅਸੀਂ ਚੈਨਲ ਵਾਈ ਵਾਸਤੇ ਰੱਖੇ ਨੇ, ਜਿੱਥੇ ਨਿਊ ਈਅਰ ਈਵ ਦੇ ਉੱਤੇ, ਕੱਲ੍ਹ ਨਿਊ ਈਅਰ ਈਵ 'ਤੇ ਕਾਫੀ ਇੱਕ ਜ਼ਬਰਦਸਤ ਪ੍ਰੋਗਰਾਮ ਹੋਏਗਾ, ਅਗਲੇ ਸਾਲ ਵਾਸਤੇ ਵੀ ਕਾਫੀ ਜ਼ਬਰਦਸਤ ਪ੍ਰੋਗਰਾਮ ਹੋਣਗੇ, ਔਰ ਇੱਕ ਵਾਈ ਮੀਡੀਆ 2020 ਸਪੈਸ਼ਲ, ਵਾਈ ਮੀਡੀਆ 2020 ਸਪੈਸ਼ਲ ਜਿਹੜਾ ਪ੍ਰੋਗਰਾਮ ਹੈਗਾ ਉਹ ਅਸੀਂ ਅੱਜ ਪ੍ਰੋਡਿਊਸ ਕਰ ਰਹੇ ਹੈਗੇ ਹਾਂ, ਸੋ ਉਹ ਵੀ ਤੁਹਾਨੂੰ ਚੈਨਲ ਵਾਈ ਦੇ ਉੱਤੇ ਤੁਹਾਨੂੰ ਦੇਖਣ ਨੂੰ ਮਿਲੇਗਾ, ਵਾਈ ਮੀਡੀਆ 2020 ਸਪੈਸ਼ਲ। ਸੋ ਇਹ ਸਾਰੇ ਪ੍ਰੋਗਰਾਮ ਤੁਸੀਂ ਚੈਨਲ ਵਾਈ 'ਤੇ ਦੇਖ ਸਕਦੇ ਹੋ, ਚੈਨਲ ਵਾਈ ਰੋਜਰਸ ਜਿਹੜਾ ਅਵੇਲੇਬਲ ਹੈ 857, ਬੈਲ ਦੇ ਉੱਤੇ 828, ਔਰ ਨਾਲ ਹੀ ਤੁਸੀਂ ਟੈਲਸ ਦੇ ਉੱਤੇ 2418 ਦੇ ਉੱਤੇ ਦੇਖ ਸਕਦੇ ਹੋ। ਵਾਈ ਮੀਡੀਆ ਦੇ ਨਾਲ ਗੱਲਬਾਤ ਕਰਨ ਲਈ ਨੰਬਰ ਨੋਟ ਕਰ ਲਓ 6472728182, 6472728182.
The views expressed on the preceding program may not necessarily be those of the owner or management of WTOR radio station.
ਖੁਸ਼ਖਬਰੀ, ਹੁਣ ਤੁਹਾਨੂੰ ਆਪਣੇ ਪਿਆਰਿਆਂ ਨੂੰ ਪੈਸੇ ਭੇਜਣ ਲਈ ਕਿਤੇ ਜਾਣ ਦੀ ਲੋੜ ਨਹੀਂ। ਜ਼ੂਮ ਨੇ ਪੈਸੇ ਭੇਜਣ ਦੀ ਪ੍ਰਕਿਰਿਆ ਨੂੰ ਬਹੁਤ ਆਸਾਨ ਕਰ ਦਿੱਤਾ ਹੈ। XOOM ਜ਼ੂਮ, ਆਪਣੇ ਫੋਨ ਤੇ XOOM ਐਪ ਡਾਊਨਲੋਡ ਕਰੋ ਅਤੇ ਆਪਣੀ ਉਂਗਲੀ ਦੇ ਇੱਕ ਇਸ਼ਾਰੇ ਨਾਲ ਪੈਸੇ ਭਾਰਤ ਪਾਕਿਸਤਾਨ ਭੇਜੋ। ਜ਼ੂਮ XOOM ਮਨੀ ਟ੍ਰਾਂਸਫਰ ਭਾਰਤ ਦੀਆਂ ਮੁੱਖ ਬੈਂਕਾਂ ਵਿੱਚ ਪੈਸੇ ਸਿੱਧੇ ਤੌਰ ਤੇ ਟ੍ਰਾਂਸਫਰ ਕਰਨ ਦੀ ਸਹੂਲਤ ਦਿੰਦਾ ਹੈ, ਨਾਲ ਹੀ ਕੈਸ਼ ਪਿਕਅਪ ਕਰੋ। ਯਾਦ ਰੱਖੋ, ਡਾਲਰ ਦਾ ਵਧੀਆ ਰੇਟ, ਆਸਾਨ ਅਤੇ ਫਾਸਟ ਸਰਵਿਸ, ਅਤੇ ਪੈਸੇ ਭੇਜੋ ਬਿਨਾਂ ਕਿਸੇ ਕਮਿਸ਼ਨ ਤੇ। XOOM ਜ਼ੂਮ, ਇੱਕ ਪੇਪਲ ਸਰਵਿਸ, ਤੇਜ਼ ਅਤੇ ਸੁਰੱਖਿਅਤ ਮਨੀ ਟ੍ਰਾਂਸਫਰ। ਜ਼ੂਮ XOOM। ਘਰ ਨਵਾਂ ਹੈ ਜਾਂ ਪੁਰਾਣਾ, ਉਹਦੇ ਵਿੱਚ ਵਧੀਆ ਸ਼ੇਡਸ ਲੱਗੇ ਹੋਣ ਤਾਂ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ। ਕੈਲੀਫੋਰਨੀਆ ਸ਼ਟਰ, ਬਲਾਈਂਡਸ, ਵਰਟੀਕਲਸ, ਰੋਲਰ ਸ਼ੇਡਸ, ਹਨੀਕੈਂਪਸ, ਪਲੀਟਡ ਸ਼ੇਡਸ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਪਰਦੇ ਲਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰੋ। ਪਿਛਲੇ 30 ਸਾਲ ਦਾ ਤਜਰਬਾ, ਖੂਬਸੂਰਤੀ ਵਧਾਉਣ ਦੇ ਨਾਲ ਨਾਲ ਘਰ ਦਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ। ਦਾ ਬਲਾਈਂਡ ਸ਼ੇਡਸ ਆਊਟਲੈਟ .com ਤੇ ਸੰਪਰਕ ਕਰੋ ਜਾਂ ਫਿਰ 416-803-1043 416-803-1043 ਦਾ ਬਲਾਈਂਡ ਸ਼ੇਡਸ ਆਊਟਲੈਟ .com।
ਕੀ ਤੁਹਾਨੂੰ ਪਤਾ ਟੈਕਨੋਲੋਜੀ ਬਦਲਣ ਕਰਕੇ ਜੇਕਰ ਤੁਹਾਡਾ ਬਿਜ਼ਨਸ ਗੂਗਲ ਸਰਚ ਦੀ ਟਾਪ ਦੇ ਉੱਪਰ ਨਹੀਂ ਤਾਂ ਤੁਸੀਂ 80% ਬਿਜ਼ਨਸ ਲੂਜ਼ ਕਰ ਰਹੇ ਹੋ? ਅੱਜ ਹੀ ਆਪਣੇ ਬਿਜ਼ਨਸ ਨੂੰ ਗੂਗਲ ਸਰਚ ਦੀ ਟਾਪ ਦੇ ਉੱਪਰ ਲਿਆਉਣ ਦੇ ਲਈ ਕਾਲ ਕਰੋ ਹੀਰੋ ਮੀਡੀਆ। ਬਿਜ਼ਨਸ ਬ੍ਰਾਂਡਿੰਗ ਕਰਨੀ ਹੋਵੇ ਜਾਂ ਫਿਰ ਸੋਸ਼ਲ ਮੀਡੀਆ ਪ੍ਰਮੋਸ਼ਨ, ਤੁਹਾਨੂੰ ਬਣਾਵੇ ਜ਼ੀਰੋ ਤੋਂ ਹੀਰੋ। ਵੈਬਸਾਈਟ ਤੇ ਐਪ ਵੀ ਡਿਜ਼ਾਈਨ ਕਰਦੇ ਹਨ। 905-500-1313 ਵਿਜ਼ਿਟ ਕਰੋ heromediatoronto.com। ਹੀਰੋ ਮੀਡੀਆ।
ਸੋਢੀ ਫਰਨੀਚਰ ਦੀ ਮੈਨੇਜਮੈਂਟ ਵੱਲੋਂ ਤਹਿ ਦਿਲ ਤੋਂ ਧੰਨਵਾਦ ਕੀਤਾ ਜਾਂਦਾ ਹੈ ਆਪਣੇ ਕਸਟਮਰਸ ਦਾ, ਜਿਨ੍ਹਾਂ ਨੇ ਬਾਕਸਿੰਗ ਡੇ ਸੇਲ ਤੇ ਫਰਨੀਚਰ ਖਰੀਦ ਕੇ ਵਧੀਆ ਡੀਲਸ ਦਾ ਫਾਇਦਾ ਉਠਾਇਆ। ਜੇ ਕਿਸੇ ਕਾਰਨ ਇਸ ਸੇਲ ਨੂੰ ਮਿਸ ਕਰ ਗਏ ਹੋ ਤਾਂ ਹੁਣ ਪੂਰਾ ਹਫਤਾ ਉਹੀ ਡੀਲਸ ਦੇਣ ਦਾ ਵਾਅਦਾ ਕਰ ਰਹੇ ਨੇ ਸੋਢੀ ਫਰਨੀਚਰ। 4 ਸਾਲ ਬਿਨਾਂ ਵਿਆਜ ਤੇ ਫਾਈਨੈਂਸਿੰਗ ਵੀ ਕਰਨਗੇ। 142 ਕੈਨੇਡੀ ਰੋਡ ਸਾਊਥ ਜਾਂ 74 ਡੈਵਨ ਰੋਡ ਬ੍ਰੈਂਪਟਨ, ਦੋਨੋ ਲੋਕੇਸ਼ਨਸ ਦਾ ਇੱਕੋ ਹੀ ਨੰਬਰ 905-874-7171।
Teletime Electronics, LEDs और Home Appliances की Hottest और Branded Range के साथ 0% Finance, Guarantee on Lowest Prices और Free Delivery in GTA। तो इंतजार कैसा, अभी विजिट करें Teletime Brampton, 280 Rutherford।